साहिब जी सलोका महला तीजा अपना आप न पछाणई हर प्रभ जाता दूर गुर की सेवा विसरी क्यों मन रहा हजूर अपना आप न पछाणई हर प्रभु जाता दूर गुर की सेवा विसरी क्यों मन रहा हजूर मनमुख जन्म गवाईरा सच्चा शबद हजूर मनमुख जन्म गवाया झूठा लाल चुकूरा नानक बखस मिलाया ना सच्चा शबद हजूर वाहिगुरु जी का खालसा वाहिगुरु जी की फतेह
जुग जुग अटल लोक परलोक दे राखे चवर शतर तखत दे मालक दो जहान दे वाली निमाणियां दे मान निताणियां दे तान तन तन साहिब श्री गुरु ग्रंथ साहिब सच्चे पातशाह दी पावन पवित्र हजूरी अंदर बड़े ही महान ते पावन पवित्र अस्थान गुरुद्वारा मंजी साहिब दीवान हाल विखे जुड़ बैठी सात संगत जी एक बारी फिर सरबंस दानी अमृत के दाते तन तन साहिब श्री गुरु गोबिंद सिंह महाराज वालों बख्शी फतेह प्रवान करिए वाहिगुरु जी का खालसा वाहिगुरु जी की फतेह। आपां बहुत वड्डे भागा वाले हाँ कि पातशाह की पावन पवित्र हजूरी अंदर बैठ के गुरु का जस गुरु की पावन विचारां सरवण करन दा सुभाग प्राप्त हो रहा है। आपां वड्याई दे पात्र हाँ। सचखंड श्री हरिमंदर साहब जी श्री दरबार साहब विखे जो अमृत वेले हुक्मनामा साडी झोली पाया है पातशाह ने उसकी अकाल पुरख वालों बख्शिश की हुई तुच्छ बुद्धि अनुसार संखेप विचार आपां सारयां ने रल मिल के सांझी करनी है। जिथे हुक्मनामे भी आपां ने विचार करनी है अज उथे साडे वास्ते अज एक बड़ा अहम दिहाड़ा भी है। अज दे दिन कौम दे महान योधे जिन्हां ने कौम दे अंदर ताजगी भरी नवी रूह फूके भाई साहब भाई सतवंत सिंह जी भाई साहब भाई केहर सिंह जी अज के दिन उन्होंने वक्त की हकूमत ने शहीद किया से। अज असी जो आले दुआले झात मारते हैं ना साध संगत जी तो की देखते हैं कि सिखी सिखी धारण करने वाले सिख का विरोध जिहड़ा है वह बहुत ज्यादा हो रहा है और इस विरोध के चलते कई घटनावां जिहड़ियां ने पिछले समय दौरान भी वापरियां ने और वापरन का अगा खदशा भी है, कुछ भी हो सकता है। ननकाना साहब के बाहर कुछ हुनरबाजा वालों बड़े बेअदब बोल जड़े है ननकाना साहब के प्रति बोले गए। पेशावर के एक सिख नौजवान का कतल हो गया, मध्य प्रदेश के सिखां नूं उजाड़िया जा रहा है, शिलांग के सिखां दे उजाड़े की पूरी तैयारी है, कई गुरुद्वारे साहबान जिहड़े ने उन्हां दा नामो निशान मिटण दीआं जिहड़ियां ने उह व्यौंत बंदियां हो रही ने। यह विरोध कोई अज दा नहीं हो रहा, यह विरोध उस वेले तो ही आरंभ होया जदों दीन दुनिया के वाली धन धन साहब श्री गुरु नानक देव जी महाराज ने यह शब्द कहे कि ना हम हिंदू ना मुसलमान। जदों गुरु नानक साहब सच्चे पातशाह ने इस संसार के अंदर सच का होका देना शुरू कर दिता, परजा जागनी शुरू हो गई, परजा सुचेत होनी शुरू हो गई, सावधान होनी शुरू हो गई। तो जदों परजा जागनी शुरू हो गई तो सुभाविक ही गुरु प्यारी जिहड़े लोग चाहते सन कि जनता जिहड़ी है सुती रहे, उन्होंने गुरु नानक साहब सच्चे पातशाह का विरोध जिहड़ा करना प्रारंभ कर दिता। कौन है जिहड़ा चाहता है कि परजा जिहड़ी है सुती रहे, कदे जागे ना, कदे परजा नूं होश ना आवे, परजा नूं अकल ना आवे। वह होंगे गुरु प्यारी लुटेरे जिन्होंने परजा नूं लुटना होंदा है। पिंड सुता रहे, पिंड जागे ना, कौन चाहता है? चोर चाहते ने, जिन्होंने चोरी करनी होंगी, जिन्होंने जनता ने लुटना है, जिन्होंने जनता को बर्बाद करना है, जिन्होंने परजा का शरीरक शोषण करना है, आर्थिक शोषण करना है, मानसिक शोषण करना है, वो यही चाहते हैं कि जनता को कदे होश ना आवे, जनता कदे जागृत ना हो, जनता जिहड़ी है कदे भी जिहड़ा है वो समझदार ना हो। तो जदों गुरु नानक साहब सच्चे पातशाह ने परजा नूं जगाउणा शुरू कीता, तो फिर गुरु नानक साहब सच्चे पातशाह द्वारा प्रकाशित सिखी दा ते सिखी धारण करन वाले सिखां दा विरोध जिहड़ा है सात संगत जी प्रारंभ हो गया। इस विरोध के चलदे ही धन धन साहिब श्री गुरु अर्जन देव जी महाराज नूं तत्तियां तवियां ते बैठना पिया। इस विरोध के चलदिया ही नौवें पातशाह धन गुरु तेग बहादुर साहब सच्चे पातशाह नूं शहादत देनी पई। इस विरोध के चलदिया ही छोटे साहबजादियां की शहादत, वड्डे साहबजादियां की शहादत, माता गुजर कौर की शहादत, पता नहीं गुरु प्यारियों किन्नियां शहादतां जिहड़ियां ने उस सिख धर्म के अंदर हो गई। और शहादतां दा सिलसिला जिहड़ा है अज भी बादस्तूर जिहड़ा है वह जारी है। किते सिखां दे वपार नूं तबाह करन दा जतन हो रहा है, किते सिखां दी खेती नूं तबाह करन दा जतन हो रहा है। वपार नूं तबाह करना, खेती नूं तबाह करना, मतलब सिखां नूं तबाह करना, क्योंकि विद्वान जिहड़े है ना, चिंतक जिहड़े है, वो अक्सर ही गुरप्यारी नीतिवान ये गल्लां करदे है कि जिहनूं बर्बाद करना ना, उहदा कारोबार, उहदे रुजगार दे वसीले, आमदनी दे साधन खत्म कर दिओ, बंदा जिहड़ा है वह आपे बर्बाद हो जाऊगा। जिस कौम ने बदवार बर्बाद करना है उस कौम की आमदनी दे वसीले की है? जे आमदनी दे वसीले जिहड़े है खेती है, खेती लई पानी चाहिए है, पानी खोदो, खेती बर्बाद हो जाऊगी, कौम बर्बाद हो जाऊगी। जे किते वपार करते हैं तो वपार बर्बाद कर दो, व्यापार बर्बाद हो गया, कारोबार बर्बाद हो गया, ये आपे बर्बाद हो जाएंगे। जे कोई नौकरी करते हैं तो नौकरी पेशे के दौरान उन्होंने इन्निया दिक्कतां खड़िया करो, समस्यावां खड़िया करो कि या तो वह नौकरी छड़ के चले जाए या फिर अपना धर्म छड़ दें। इस तरह के हालात जिहड़े ने अज असी देख रहे हैं। कौम ने इन हालातों का मुकाबला किया और जित भी प्राप्त की, पर कदों जो कौम एक झंडे के थले एक जुट सी, एक मुठ सी। अज भी असी इन विरोध करने वाले शातरां का मुकाबला कर सकते हैं जे असी एक मुठ ते एक जुट होइए। और साडे विरोधी जिहड़े आ सानू एक मुठ एक जुट भी जिहड़ा है वह नहीं होण देना चाहुंदे। कदे मर्यादा दे वखरेवे कदे सिद्धांतक वखरेवे जिहड़े है वह खड़े करके सानू आपस दे विच लड़ाउण दे जिहड़े ने मनसूबे जिहड़े ने लंबे समय तो चल रहे ने और असी समझ नहीं रहे। जिस वक्त सचखंड श्री हरिमंदर साहब जी श्री अकाल तख्त साहब जी के उत्ते 1984 दे विच हमला होया और धन धन साहब श्री गुरु अर्जन देव जी महाराज का शहीदी पुरब मनाउण आईया बेअंत सिख संगतां नूं गोलियां दे नाल भुनिया गया, इस साध संगत जी कौम जिहड़ी है कुछ वक्त लई उदासीनता की खाई दे विच डुब गई सी ਤੇ ਉਦਾਸੀਨਤਾ ਦੀ ਖਾਈ ਦੇ ਵਿੱਚੋਂ ਕੌਮ ਨੂੰ ਉਸ ਵਕਤ ਕੱਢਿਆ ਭਾਈ ਸਾਹਿਬ ਸ਼ਹੀਦ ਭਾਈ ਬੇਅੰਤ ਸਿੰਘ ਜੀ, ਭਾਈ ਸਾਹਿਬ ਸ਼ਹੀਦ ਭਾਈ ਸਤਵੰਤ ਸਿੰਘ ਜੀ, ਭਾਈ ਸਾਹਿਬ ਸ਼ਹੀਦ ਭਾਈ ਕਿਹਰ ਸਿੰਘ ਜੀ। ਇਸ ਲਈ ਅੱਜ ਅਸੀਂ ਇਹਨਾਂ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਦਾ ਤੇ ਭਾਈ ਸਾਹਿਬ ਭਾਈ ਕਿਹਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਮਨਾ ਰਹੇ ਹਾਂ ਔਰ ਇਸ ਦਿਹਾੜੇ ਦੇ ਉੱਤੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚੋਂ ਸਾਨੂੰ ਕੀ ਸਿੱਖਿਆ ਦਿੱਤੀ ਹੈ ਪਾਤਸ਼ਾਹ ਨੇ, ਉਹ ਆਪਾਂ ਨੇ ਗੁਰੂ ਪਿਆਰਿਓ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ ਔਰ ਇਹ ਸਿੱਖਿਆ ਆਪਣੀਆਂ ਹਿਰਦੇ ਰੂਪੀ ਝੋਲੀਆਂ ਦੇ ਵਿੱਚ ਭਰ ਕਰਕੇ ਲੈ ਜਾਣੀ ਹੈ। ਇਸ ਲਈ ਆਓ ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨ ਵਰਤੀਆਂ ਇਕਾਗਰ ਕਰ ਲਈਏ, ਗੁਰੂ ਦੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ, ਆਪਣਾ ਆਪ ਨਾ ਪਛਾਣਈ ਹਰ ਪ੍ਰਭ ਜਾਤਾ ਦੂਰ।
ਸਤਸੰਗਤ ਜੀ, ਇਹ ਵਾਰ ਹੈ ਬਿਲਾਵਲ ਰਾਗ ਦੇ ਵਿੱਚ। ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਔਰ ਵਾਰ ਦੀ 13ਵੀਂ ਪੌੜੀ ਹੈ, ਜਿਸ ਨਾਲ ਦੋ ਸਲੋਕ ਨੇ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ। ਸਲੋਕ ਦੇ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਨੂੰ ਕੀ ਸਮਝਾਉਂਦੇ ਆ, ਧਿਆਨ ਦਿਓ। ਸਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਸਲੋਕ ਹੈ। ਕਹਿੰਦੇ ਇਨਸਾਨ ਦੀ ਫਿਤਰਤ ਦੇਖੋ, ਇਨਸਾਨ ਦਾ ਸੁਭਾਅ ਦੇਖੋ, ਆਪਣਾ ਆਪ ਨਾ ਪਛਾਣਈ, ਆਪਣੇ ਆਪ ਨੂੰ ਨਹੀਂ ਪਹਿਚਾਣਦਾ। ਆਪਣੇ ਆਪ ਨੂੰ ਇਨਸਾਨ ਜਿਹੜਾ ਹੈ ਉਹ ਪਹਿਚਾਣ ਨਹੀਂ ਰਿਹਾ, ਦੁਨੀਆਂ ਨੂੰ ਪਹਿਚਾਨਣ ਦਾ ਯਤਨ ਕਰ ਰਿਹਾ, ਦੁਨੀਆਂ ਦਾ ਗਿਆਨ ਲੈਣ ਵਾਸਤੇ ਤਤਪਰ ਹੈ। ਕਿੱਥੇ ਕੀ ਹੋ ਰਿਹਾ ਕਿੱਥੇ ਕੀ ਨਹੀਂ ਹੋ ਰਿਹਾ ਇਹ ਜਾਣਨ ਵਾਸਤੇ ਤਾਂ ਮਨੁੱਖ ਤਤਪਰ ਹੈ। ਕੌਣ ਕੀ ਹੈ ਕੌਣ ਕੀ ਨਹੀਂ ਹੈ ਇਹ ਸਮਝਣ ਵਾਸਤੇ ਤਾਂ ਮਨੁੱਖ ਕਾਹਲ ਹੈ, ਪਰ ਆਪ ਕੀ ਹੈ ਇਹ ਜਾਣਨ ਦਾ ਯਤਨ ਵੀ ਨਹੀਂ ਕਰ ਰਿਹਾ। ਜਾਣਨਾ ਤਾਂ ਦੂਰ, ਜਾਣਨ ਦਾ ਯਤਨ ਵੀ ਨਹੀਂ ਕਰ ਰਿਹਾ ਕਿ ਉਹ ਹੈ ਕੀ ਹੈ। ਗੁਰੂ ਪਿਆਰੀਓ, ਮਨੁੱਖ ਕਿਸੇ ਨੂੰ ਪੁੱਛੀਏ ਭਾਈ ਫਲਾਨਾ ਸਿਆਂ ਤੂੰ ਕੌਣ ਹੈ, ਉਹ ਆਪਣਾ ਨਾਮ ਦੱਸੇਗਾ, ਮੈਂ ਜੀ ਫਲਾਨਾ ਸਿੰਘ ਹੈ। ਉਹਨੂੰ ਪੁੱਛੀਏ ਵੀ ਭਾਈ ਇਹ ਤਾਂ ਤੇਰਾ ਨਾਮ ਹੈ, ਤੇਰੇ ਮਾਂ ਬਾਪ ਨੇ ਰੱਖਿਆ ਹੈ, ਤੇਰੇ ਦਾਦਾ ਦਾਦੀ ਨੇ ਰੱਖਿਆ ਹੋਣਾ ਹੈ, ਤੇਰੀ ਭੂਆ ਨੇ ਰੱਖਿਆ ਹੋਣਾ ਹੈ, ਇਹ ਤਾਂ ਤੇਰਾ ਇੱਕ ਨਾਮ ਹੈ, ਅਸਲ ਦੇ ਵਿੱਚ ਤੂੰ ਕੀ ਹੈ ਤੂੰ ਹੈ ਕੀ। ਕਹਿੰਦਾ ਜੀ ਮੈਂ ਸਰੀਰ ਹੈ ਮੈਂ ਮਨੁੱਖ ਹੈ। ਮਨੁੱਖ ਵੀ ਨਾ ਹੀ ਹੈ, ਕੋਈ ਮਨੁੱਖ ਕਹਿ ਦਿੰਦਾ ਹੈ, ਕੋਈ ਮਾਨਵ ਕਹਿ ਦਿੰਦਾ ਹੈ, ਕੋਈ ਮਨੁੱਖ ਕਹਿ ਦਿੰਦਾ ਹੈ, ਕੋਈ ਬੰਦਾ ਕਹਿ ਦਿੰਦਾ ਹੈ, ਕੋਈ ਆਦਮੀ ਕਹਿ ਦਿੰਦਾ ਹੈ, ਕੋਈ ਹਿਊਮਨ ਕਹਿ ਦਿੰਦਾ, ਇਹ ਵੀ ਤਾਂ ਇੱਕ ਨਾਮ ਹੈ ਨਾ। ਅਸਲ ਦੇ ਵਿੱਚ ਮਨੁੱਖ ਹੈ ਕੀ। ਹਸਪਤਾਲ ਦੇ ਅੰਦਰ ਮਰੀਜ਼ ਜਿਹੜਾ ਹੈ ਉਹ ਦਾਖਲ ਹੁੰਦਾ ਹੈ ਤੇ ਡਾਕਟਰ ਜਿਹੜਾ ਹੈ ਉਹ ਕਹਿੰਦਾ ਭਾਈ ਮਰੀਜ਼ ਦੇ ਨੇੜੇ ਨਾ ਜਾਇਓ, ਕਿਉਂ, ਮਰੀਜ਼ ਦਾ ਸਰੀਰ ਠੀਕ ਨਹੀਂ ਹੈ। ਮਰੀਜ਼ ਕੌਣ ਹੈ? ਕਹਿੰਦਾ ਜੀ ਫਲਾਨਾ ਸਿੰਘ। ਬਈ ਉਹ ਤਾਂ ਇੱਕ ਨਾਮ ਹੈ ਜਿਹੜਾ ਮਾਂ ਬਾਪ ਨੇ ਰੱਖਿਆ ਉਹਦਾ, ਭੈਣ ਭਰਾਵਾਂ ਨੇ, ਤਾਏ ਚਾਚਿਆਂ ਨੇ, ਕਿਸੇ ਰਿਸ਼ਤੇਦਾਰ ਨੇ ਰੱਖਿਆ। ਮਰੀਜ਼ ਕੌਣ ਹੈ? ਮਨ। ਮਰੀਜ਼ ਦਾ ਮਨ ਠੀਕ ਨਹੀਂ। ਮਰੀਜ਼ ਕੌਣ ਹੈ ਜਿਹਦਾ ਮਨ ਠੀਕ ਨਹੀਂ? ਮਰੀਜ਼ ਦਾ ਸਰੀਰ ਠੀਕ ਨਹੀਂ, ਮਰੀਜ਼ ਦਾ ਮਨ ਠੀਕ ਨਹੀਂ, ਮਰੀਜ਼ ਦਾ ਸਿਰ ਠੀਕ ਨਹੀਂ, ਮਰੀਜ਼ ਦੀਆਂ ਲੱਤਾਂ ਠੀਕ ਨਹੀਂ, ਮਰੀਜ਼ ਦੀਆਂ ਬਾਹਾਂ ਠੀਕ ਨਹੀਂ। ਉਹ ਭਾਈ ਮਰੀਜ਼ ਹੈ ਕੌਣ? ਅਸੀਂ ਕੌਣ ਹੈ? ਕਿ ਸਾਡਾ ਮਨ ਅਸੀਂ ਹੈ? ਕਿ ਸਾਡਾ ਸਰੀਰ ਅਸੀਂ ਹੈ? ਕਿ ਸਾਡੇ ਇੰਦਰੇ ਅਸੀਂ ਹੈ? ਅਸੀਂ ਹੈ ਕੀ? ਤੇ ਇਸ ਚੀਜ਼ ਨੂੰ ਇਨਸਾਨ ਜਿਹੜਾ ਹੈ ਉਹ ਪਹਿਚਾਣ ਹੀ ਨਹੀਂ ਰਿਹਾ। ਕੌਣ ਹੈ ਗੁਰੂ ਪਿਆਰੀ ਨੂੰ? ਅਸੀਂ ਅਸੀਂ ਉਸ ਪਰਮਾਤਮਾ ਦੀ ਅੰਸ਼ ਹਾਂ। ਕਹੋ ਕਬੀਰ, ਇਹ ਰਾਮ ਕੀ ਅੰਸ਼? ਰਾਮ ਦੀ ਅੰਸ਼ ਹੈ ਅਸੀਂ। ਪਰਮੇਸ਼ਵਰ ਦੀ, ਈਸ਼ਵਰ ਦੀ, ਵਾਹਿਗੁਰੂ ਦੀ ਅੰਸ਼ ਹੈ ਅਸੀਂ। ਕਦੇ ਦੇਖਿਆ ਹੀ ਨਹੀਂ ਆਪਣੇ ਆਪ ਨੂੰ। ਪਾਣੀ ਹੁੰਦਾ ਨਾ ਛੱਪੜ ਦਾ, ਛੱਪੜ ਦੇ ਪਾਣੀ ਉੱਤੇ ਕਾਈ ਜੰਮ ਜਾਂਦੀ ਹੈ, ਹਰੇ ਵਾਈ ਜੰਮ ਜਾਂਦੀ ਹੈ। ਤੇ ਜਦੋਂ ਆਪਾਂ ਦੇਖੀਏ ਨਾ, ਸਾਨੂੰ ਪਾਣੀ ਵੀ ਦਿਖਾਈ ਨਹੀਂ ਦਿੰਦਾ, ਕਿਉਂਕਿ ਹਰੇ ਵਾਈ ਜੰਮੀ ਹੁੰਦੀ ਹੈ, ਕਾਈ ਜੰਮੀ ਹੁੰਦੀ ਹੈ। ਜਦੋਂ ਅਸੀਂ ਕਾਈ ਦੂਰ ਕਰ ਦਈਏ, ਹਰੇ ਵਾਈ ਦੂਰ ਕਰ ਦਈਏ, ਫਿਰ ਕੀ ਦਿਖਾਈ ਦਿੰਦਾ? ਪਾਣੀ ਦਿਖਾਈ ਦਿੰਦਾ। ਤੇ ਜਦੋਂ ਪਾਣੀ ਨੂੰ ਦੇਖੀਏ ਤੇ ਫਿਰ ਕੀ ਦਿਖਾਈ ਦਿੰਦਾ? ਸਾਨੂੰ ਆਪਣਾ ਆਪਾ ਦਿਖਾਈ ਦਿੰਦਾ, ਆਪਣੀ ਸ਼ਕਲ ਦਿਖਾਈ ਦਿੰਦੀ ਹੈ। ਇਹਨੇ ਸਾਡਾ ਜਿਹੜਾ ਹਿਰਦਾ ਹੈ ਨਾ, ਸਾਡਾ ਅੰਤਹਕਰਨ ਜਿਹੜਾ ਹੈ, ਇਹਦੇ ਤੇ ਭਰਮ ਦੀ ਕਾਈ ਜੰਮੀ ਹੋਈ ਹੈ, ਭਰਮ ਦੀ ਹਰੇ ਵਾਈ ਜੰਮੀ ਹੋਈ ਹੈ। ਜਦੋਂ ਗੁਰੂ ਦਾ ਸ਼ਬਦ ਇਸ ਹਰੇ ਵਾਈ ਨੂੰ, ਇਸ ਭਰਮ ਨੂੰ ਦੂਰ ਕਰ ਦਿੰਦਾ ਨਾ, ਫਿਰ ਮਨੁੱਖ ਜਦੋਂ ਆਪਣੇ ਅੰਦਰ ਝਾਤ ਮਾਰ ਕੇ ਦੇਖਦਾ, ਉਹਨੂੰ ਆਪਣਾ ਆਪਾ ਨਜ਼ਰ ਆਉਂਦਾ। ਉਹ ਆਪਣਾ ਆਪਾ ਜਿਹੜਾ ਵਾਹਿਗੁਰੂ ਦੀ ਅੰਸ਼ ਹੈ, ਜਿਹੜਾ ਵਾਹਿਗੁਰੂ ਦੀ ਜੋਤ ਹੈ। ਇਸੇ ਕਰਕੇ ਬਾਣੀ ਦੇ ਵਿੱਚ ਸਤਿਗੁਰਾਂ ਨੇ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਸਮਝ। ਅੱਜ ਦਾ ਜਿਹੜਾ ਇਨਸਾਨ ਹੈ ਇਹ ਆਪਣੇ ਆਪ ਨੂੰ ਨਹੀਂ ਸਮਝ ਰਿਹਾ, ਦੁਨੀਆਂ ਨੂੰ ਸਮਝਣ ਦਾ ਯਤਨ ਕਰ ਰਿਹਾ। ਤੇ ਇੱਕ ਬਚਨ ਹੋਰ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਕਹਿੰਦੇ ਹਰ ਪ੍ਰਭ ਜਾਤਾ ਦੂਰ। ਇਸ ਇਨਸਾਨ ਨੇ ਆਪਣੇ ਆਪ ਨੂੰ ਇਸ ਕਰਕੇ ਨਹੀਂ ਸਮਝਿਆ ਕਿਉਂਕਿ ਇਹਨੇ ਅਕਾਲ ਪੁਰਖ ਵਾਹਿਗੁਰੂ ਨੂੰ ਦੂਰ ਸਮਝਿਆ। ਇਹਨੂੰ ਇਹ ਨਹੀਂ ਪਤਾ ਕਿ ਅਕਾਲ ਪੁਰਖ ਦੂਰ ਨਹੀਂ ਹੈ, ਅਕਾਲ ਪੁਰਖ ਨੇੜੇ ਹੈ। ਕਿੰਨਾ ਨੇੜੇ ਹੈ? ਸੋ ਪ੍ਰਭ ਨਿਰਹੁ ਤੇ ਨੇੜਾ। ਬਾਣੀ ਦੇ ਵਿੱਚ ਬਚਨ ਹੈ ਸਤਿਗੁਰਾਂ ਦਾ, ਕਹਿੰਦੇ ਉਹ ਅਕਾਲ ਪੁਰਖ ਨੇੜੇ ਤੋਂ ਵੀ ਨੇੜੇ ਹੈ। ਕਿੰਨਾ ਨੇੜੇ ਹੈ? ਸਾਡੇ ਅੰਦਰ ਹੈ, ਸਾਡੇ ਅੰਦਰ ਹੈ, ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ। ਇਹ ਸੰਸਾਰ ਅਕਾਲ ਪੁਰਖ ਦੇ ਅੰਦਰ ਹੈ, ਅਕਾਲ ਪੁਰਖ ਸੰਸਾਰ ਦੇ ਅੰਦਰ ਹੈ। ਸਾਡੇ ਸਰੀਰ ਦੇ ਅੰਦਰ ਅਕਾਲ ਪੁਰਖ ਹੈ, ਸਾਡਾ ਸਰੀਰ ਅਕਾਲ ਪੁਰਖ ਦੇ ਅੰਦਰ ਹੈ। ਅਕਾਲ ਪੁਰਖ ਸਾਡੇ ਨੇੜੇ ਤੋਂ ਵੀ ਨੇੜੇ ਹੈ, ਨੇੜੇ ਤੋਂ ਵੀ ਨੇੜੇ। ਜਾਂ ਤਾਂ ਉਹ ਚੀਜ਼ ਵਿਖਾਈ ਨਹੀਂ ਦਿੰਦੀ ਜਿਹੜੀ ਬਹੁਤ ਦੂਰ ਹੋਵੇ। ਜੇ 10 ਕਿਲੋਮੀਟਰ ਕੋਈ ਚੀਜ਼ ਪਈ ਹੈ, ਸਾਨੂੰ ਦਿਖਾਈ ਨਹੀਂ ਦੇਗੀ। ਤੇ ਸਤਸੰਗਤ ਜੀ, ਉਹ ਵਸਤੂ ਵੀ ਕਦੇ ਦਿਖਾਈ ਨਹੀਂ ਦਿੰਦੀ ਜਿਹੜੀ ਸਾਡੇ ਬਿਲਕੁਲ ਕਰੀਬ ਹੋਵੇ। ਕਦੇ ਅੱਖਾਂ ਤੇ ਰੱਖ ਕੇ ਕਿਤਾਬ ਪੜ੍ਹਨ ਦਾ ਯਤਨ ਕਰਿਓ, ਪੜ੍ਹ ਸਕੋਗੇ? ਨਹੀਂ ਪੜ੍ਹ ਸਕਦੇ। ਅਖਬਾਰ ਨੂੰ ਅੱਖਾਂ ਤੇ ਰੱਖ ਲਈਏ, ਪੜ੍ਹ ਸਕਾਂਗੇ? ਨਹੀਂ ਪੜ੍ਹ ਸਕਾਂਗੇ। ਕਿਉਂ? ਕਿਉਂਕਿ ਉਹ ਅਖਬਾਰ, ਉਹ ਕਿਤਾਬ ਸਾਡੀਆਂ ਅੱਖਾਂ ਤੇ ਬਹੁਤ ਨਜ਼ਦੀਕ ਹੈ, ਇਸ ਕਰਕੇ ਨਹੀਂ ਪੜ੍ਹੀ ਜਾਣੀ। ਅੱਖਰ ਨਹੀਂ ਦਿਖਾਈ ਦੇਣੇ ਕਿਉਂਕਿ ਕਰੀਬ ਬਹੁਤ ਆ ਗਏ ਅੱਖਰ, ਅੱਖਾਂ ਦੇ ਬਹੁਤ ਕਰੀਬ ਆ ਗਏ, ਇਸ ਕਰਕੇ ਅੱਖਰ ਦਿਖਾਈ ਨਹੀਂ ਦਿੰਦੇ। ਅੱਖ ਜਿਹੜੀ ਦੁਨੀਆਂ ਨੂੰ ਦੇਖਦੀ ਹੈ, ਆਪਣੇ ਅੰਦਰ ਜੇ ਮੱਛਰ ਪੈ ਜੇ, ਕੋਈ ਮਿੱਟੀ ਦਾ ਕਣ ਪੈ ਜੇ, ਦਿਖਾਈ ਦਿੰਦਾ? ਨਹੀਂ ਦਿਖਾਈ ਦਿੰਦਾ ਗੁਰੂ ਪਿਆਰਿਓ। ਕਿਉਂ? ਕਿਉਂਕਿ ਅੰਦਰ ਜੋ ਹੁੰਦਾ ਅੱਖ ਦੇ, ਸਾਰੀ ਦੁਨੀਆਂ ਨੂੰ ਦੇਖਣ ਵਾਲੀ ਅੱਖ ਜਿਹੜੀ ਹੈ, ਆਪਣੇ ਅੰਦਰ ਪਏ ਹੋਏ ਮੱਛਰ ਜਾਂ ਮਿੱਟੀ ਦੇ ਇੱਕ ਕਣ ਨੂੰ ਨਹੀਂ ਦੇਖ ਸਕਦੀ। ਇਸੇ ਤਰ੍ਹਾਂ ਅਕਾਲ ਪੁਰਖ ਸਾਡੇ ਕਰੀਬ ਹੈ, ਸਾਡੇ ਨੇੜੇ ਹੈ, ਸਾਡੇ ਅੰਦਰ ਹੈ, ਔਰ ਦੂਰ ਵੀ ਹੈ, ਦੂਰ ਵੀ ਹੈ। ਫਰੀਦ ਜੀ ਨੇ ਕਿਹਾ ਨਾ, ਜੰਗਲ ਹੈ ਜੰਗਲ ਕਿਆ ਪਵਾ ਹੈ, ਵਣ ਕੰਡਾ ਮੋੜ ਹੈ, ਵਸੀ ਰੱਬ ਹਿਆਲੀ ਹੈ। ਉਹ ਕਹਿੰਦੇ ਜੰਗਲਾਂ ਚ ਕੀ ਭਾਲਦਾ ਫਿਰਦਾ, ਕੰਡੇ ਮਿੱਧ ਦਾ, ਸੱਪਾਂ ਦੀਆਂ ਸਿਰੀਆਂ ਮਿੱਧ ਦਾ, ਵਸੀ ਰੱਬ ਹੀ ਆਉਂਦੀ ਹੈ, ਉਹ ਰੱਬ ਤਾਂ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਬੈਠਾ, ਹਿਰਦੇ ਰੂਪੀ ਘਰ ਦੇ ਵਿੱਚ ਵਸਦਾ ਹੈ। ਉਹਨੂੰ ਪਛਾਣਨ ਦਾ ਯਤਨ ਕਰ, ਉਹਨੂੰ ਪਛਾਣਨਾ, ਆਪਣੇ ਆਪ ਨੂੰ ਪਹਿਚਾਨਣਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਆਪਣਾ ਆਪ ਨਾ ਪਛਾਣੀ ਹਰ ਪ੍ਰਭ ਜਾਤਾ ਦੂਰ। ਇਹਨੇ ਵਾਹਿਗੁਰੂ ਨੂੰ ਦੂਰ ਸਮਝਿਆ, ਆਪਣੇ ਅੰਦਰ ਨਹੀਂ ਸਮਝਿਆ, ਇਸ ਕਰਕੇ ਇਹ ਆਪਣੇ ਆਪ ਨੂੰ ਪਹਿਚਾਣ ਨਹੀਂ ਰਿਹਾ, ਜਾਣ ਨਹੀਂ ਰਿਹਾ। ਕੌਣ ਕਹਿ ਰਿਹਾ? ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾ ਰਹੇ ਨੇ।
ਮੁੜਕੀ ਸੇਵਾ ਵਿਸਰੇ ਕਿਉਂ ਮਨ ਰਹਾ ਹਯੂਰ।
ਇਹਦਾ ਕਾਰਨ ਕੀ ਹੈ ਸਤਿਗੁਰੂ ਜੀ? ਵੀ ਅਸੀਂ ਆਪਣੇ ਆਪ ਨੂੰ ਨਹੀਂ ਪਹਿਚਾਣ ਰਹੇ, ਵਾਹਿਗੁਰੂ ਨੂੰ ਦੂਰ ਸਮਝ ਰਹੇ, ਇਹਦਾ ਕਾਰਨ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਾਰਨ ਵੀ ਦੱਸਦੇ ਆ ਸਾਧ ਸੰਗਤ ਜੀ। ਕਹਿੰਦੇ ਕਾਰਨ ਭਾਈ ਇਹ ਹੈ ਕਿ ਗੁਰ ਕੀ ਸੇਵਾ ਵਿਸਰੀ, ਗੁਰੂ ਦੀ ਸੇਵਾ ਵਿਸਰ ਗਈ ਹੈ। ਗੁਰੂ ਦੀ ਸੇਵਾ, ਗੁਰੂ ਦੀ ਦੱਸੀ ਕਾਰ, ਇਹਨੂੰ ਭੁੱਲ ਗਿਆ ਕਹਿੰਦੇ ਇਨਸਾਨ। ਗੁਰੂ ਨੇ ਕਿਹਾ ਸੱਜੇ ਪਾਸੇ ਨਹੀਂ ਜਾਣਾ ਭਾਈ, ਖੱਬੇ ਹੱਥ ਤੁਰਨਾ। ਕਹਿੰਦਾ ਮੈਂ ਤਾਂ ਸੱਜੇ ਹੱਥ ਹੀ ਜਾਊਂ, ਮੈਨੂੰ ਸੱਜੇ ਹੱਥ ਤੁਰਨਾ ਸੌਖਾ ਲੱਗਦਾ। ਇਹ ਨਹੀਂ ਪਤਾ ਵੀ ਸੱਜੇ ਹੱਥ ਤੁਰਨਾ ਸੌਖਾ ਤਾਂ ਲੱਗਦਾ ਪਰ ਅੱਗੇ ਮੌਤ ਹੈ, ਅੱਗੇ ਮੌਤ ਹੈ। ਕਹਿੰਦਾ ਨਾ ਜੀ, ਦੇਖੀ ਜਾਓ, ਜਦੋਂ ਮੌਤ ਆਊਗੀ ਮੈਂ ਤਾਂ ਸੱਜੇ ਹੱਥ ਹੀ ਤੁਰੂ, ਮੈਨੂੰ ਸੱਜੇ ਹੱਥ ਤੁਰਨਾ ਸੌਖਾ ਲੱਗਦਾ। ਗੁਰੂ ਦੇ ਹੁਕਮ ਨੂੰ ਗੁਰੂ ਪਿਆਰੇ ਮੰਨਣ ਵਾਸਤੇ ਤਿਆਰ ਨੇ। ਇਸ ਕਰਕੇ ਆਪਣਾ ਆਪ ਨੂੰ ਪਹਿਚਾਣ ਰਹੇ, ਜੋ ਗੁਰੂ ਨੇ ਬਚਨ ਕਿਹਾ ਉਹਨੂੰ ਮੰਨਣ ਵਾਸਤੇ ਤਿਆਰ ਨਹੀਂ। ਗੁਰੂ ਕਹਿੰਦਾ ਨਸ਼ੇ ਪੱਤੇ ਛੱਡ ਦੇ, ਕਹਿੰਦਾ ਨਹੀਂ ਜੀ ਮੈਨੂੰ ਚੰਗੇ ਲੱਗਦੇ, ਮੈਨੂੰ ਚੰਗੀ ਲੱਗਦੀ ਹੈ ਸ਼ਰਾਬ, ਮੈਨੂੰ ਚੰਗੇ ਲੱਗਦੇ ਆ ਨਸ਼ੇ। ਤੇ ਸਤਿਗੁਰੂ ਸਾਡਾ ਕਹਿੰਦਾ ਚੰਗੇ ਲੱਗਦੇ ਆ, ਪਰ ਇਹਨਾਂ ਨਸ਼ਿਆਂ ਦੇ ਅੰਦਰ ਜ਼ਹਿਰ ਹੈ, ਮੌਤ ਨੇ। ਨਸ਼ੇ ਵੀ ਜ਼ਹਿਰ ਹੈ ਗੁਰੂ ਪਿਆਰੀ, ਜ਼ਹਿਰਾਂ ਦੀਆਂ ਕਈ ਕਿਸਮਾਂ ਹੁੰਦੀਆਂ, ਕਈ ਜ਼ਹਿਰਾਂ ਤਾਂ ਇਹੋ ਜਿਹੀਆਂ ਹੁੰਦੀਆਂ ਵੀ ਜੀਭ ਤੇ ਰੱਖਦੇ ਤੁਰੰਤ ਬੰਦਾ ਮਰ ਜਾਂਦਾ, ਕਈ ਜ਼ਹਿਰਾਂ ਇਹੋ ਜਿਹੀਆਂ ਹੁੰਦੀਆਂ ਬੰਦਾ ਖਾ ਲਏ 24 ਘੰਟਿਆਂ ਬਾਅਦ ਮਰ ਜਾਂਦਾ, ਕਈ ਜ਼ਹਿਰਾਂ ਐਸੀਆਂ ਹੁੰਦੀਆਂ ਬੰਦਾ ਖਾ ਲਏ ਮਹੀਨਾ, ਡੇਢ ਮਹੀਨਾ, ਦੋ ਮਹੀਨੇ ਜਿਉਂਦਾ ਰਹਿੰਦਾ ਫਿਰ ਮਰ ਜਾਂਦਾ, ਕਈ ਜ਼ਹਿਰਾਂ ਜਿਹਨੂੰ ਸਲੋ ਪੋਇਜ਼ਨ ਕਹਿੰਦੇ ਆ ਉਹ ਹੌਲੀ ਹੌਲੀ ਮਾਰਦੀਆਂ। ਨਸ਼ਾ ਜਿਹੜਾ ਇਹ ਵੀ ਇੱਕ ਜ਼ਹਿਰ ਹੈ, ਮਾਰਦਾ ਜ਼ਰੂਰ ਹੈ, ਹੌਲੀ ਹੌਲੀ ਮਾਰਦਾ। ਨਸ਼ਾ ਤਾਂ ਸਭ ਤੋਂ ਗੰਦੀ ਜ਼ਹਿਰ ਹੈ, ਬਾਕੀ ਜਿਹੜੀਆਂ ਜ਼ਹਿਰਾਂ ਨੇ ਨਾ ਇਹ ਜਿਹੜਾ ਬੰਦਾ ਖਾਂਦਾ ਉਹੀ ਮਰਦਾ। ਨਸ਼ਾ ਤਾਂ ਇੱਕ ਐਸੀ ਜ਼ਹਿਰ ਹੈ ਜਿਹੜਾ ਖਾਂਦਾ ਉਹਦਾ ਪਰਿਵਾਰ ਵੀ ਮਰ ਜਾਂਦਾ, ਉਹਦੇ ਬੱਚੇ ਵੀ ਬਰਬਾਦ ਹੋ ਜਾਂਦੇ ਆ, ਬੱਚੇ ਵੀ ਤਬਾਹ ਹੋ ਜਾਂਦੇ ਆ, ਐਡਾ ਘਾਤਕ ਐਡਾ ਭਿਆਨਕ ਨਸ਼ਾ ਹੈ ਗੁਰੂ ਪਿਆਰੀ। ਆ ਸ਼ਰਾਬ, ਦੂਜੇ ਤੀਜੇ ਗੰਦੇ ਮੰਦੇ ਨਸ਼ੇ ਜਿਹੜੇ ਹਨ ਐਡੇ ਚੰਦਰੇ ਹੈ, ਇਕੱਲੇ ਬੰਦੇ ਨੂੰ ਨਹੀਂ ਮਾਰਦੇ, ਬੰਦੇ ਦੇ ਪਰਿਵਾਰ ਨੂੰ ਮਾਰ ਦਿੰਦੇ, ਇਕੱਲੇ ਪਰਿਵਾਰ ਨੂੰ ਨਹੀਂ ਮਾਰਦੇ ਬਲਕਿ ਬੰਦੇ ਦੀ ਇੱਜ਼ਤ ਵੀ ਮਾਰ ਦਿੰਦੇ ਆ, ਪੱਖੋਂ ਹਵਾ ਕਰ ਦਿੰਦੇ ਨਸ਼ੇ। ਇਹ ਤਾਂ ਜ਼ਹਿਰਾਂ ਨਾਲੋਂ ਵੀ ਭੈੜੇ ਹੈ। ਗੁਰੂ ਕਹਿੰਦਾ ਨਹੀਂ ਕਰਨੇ, ਮਨੁੱਖ ਕਹਿੰਦਾ ਮੈਂ ਤਾਂ ਕਰਨੇ, ਨਾਲ ਸਿੱਖ ਵੀ ਇਸ ਬੋਲਦਾ ਵੀ ਮੈਂ ਸਿੱਖ ਵੀ ਹੈਗਾ, ਨਸ਼ੇ ਕਰਨ ਨੂੰ ਵੀ ਨਹੀਂ ਹਟਦਾ। ਆਹ ਕਾਰਨ ਹੈ ਗੁਰੂ ਪਿਆਰੀ ਵੀ ਆਪਣੇ ਆਪ ਨੂੰ ਨਹੀਂ ਪਹਿਚਾਣ ਰਿਹਾ। ਕਹਿੰਦਾ ਸਤਿਗੁਰੂ ਕਹਿੰਦੇ ਭਾਈ ਨਿਤਨੇਮ ਕਰਨਾ, ਨਿਤਨੇਮ ਤੋਂ ਮੁਨਕਰ। ਸਤਿਗੁਰੂ ਜੀ ਕਹਿੰਦੇ ਭਾਈ ਖੰਡੇ ਬਾਟੇ ਦੀ ਪਾਹੁਲ ਛਕਣੀ ਹੈ, ਸਿੱਖ ਖੰਡੇ ਬਾਟੇ ਦੀ ਪਾਹੁਲ ਤੋਂ ਵੀ ਮੁਨਕਰ। ਸਤਿਗੁਰੂ ਕਹਿੰਦਾ ਭਾਈ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੋ ਮਾਨਿਓ ਗ੍ਰੰਥ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ। ਇਸ ਗੱਲ ਤੋਂ ਵੀ ਮੁਨਕਰ, ਕਹਿੰਦਾ ਮੈਂ ਤਾਂ ਫਲਾਣੇ ਬਾਬੇ ਨੂੰ ਗੁਰੂ ਮੰਨੂੰਗਾ ਜੀ, ਮੈਂ ਤਾਂ ਫਲਾਣੇ ਨੂੰ ਗੁਰੂ ਮੰਨੂੰਗਾ ਜੀ। ਆਹ ਕਾਰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਹੈਗਾ ਵੀ ਮਨੁੱਖ ਆਪਣੇ ਆਪ ਨੂੰ ਨਹੀਂ ਪਹਿਚਾਣ ਰਿਹਾ ਕਿਉਂਕਿ ਗੁਰੂ ਦੀ ਦੱਸੀ ਸੇਵਾ ਨੂੰ ਭੁੱਲ ਗਿਆ, ਗੁਰੂ ਦੀ ਦੱਸੀ ਕਾਰ ਨੂੰ ਭੁੱਲ ਗਿਆ। ਫਿਰ ਦੱਸੋ ਕਹਿੰਦੇ ਭਲਾ ਕਿਉਂ ਮਨ ਰਹਾ ਹਜ਼ੂਰ, ਫਿਰ ਮਨ ਕਹਿੰਦੇ ਹਜ਼ੂਰ ਕਿਉਂ ਰਹੇ, ਮਨ ਨੇੜੇ ਕਿਉਂ ਰਹੇ ਅਕਾਲ ਪੁਰਖ ਪਰਮੇਸ਼ਵਰ ਦੇ, ਵਾਹਿਗੁਰੂ ਦੇ ਨੇੜੇ ਕਿਉਂ ਹੋਵੇ ਮਨੁੱਖ, ਮਨੁੱਖੀ ਮਨ ਜਿਹੜਾ ਹੈ ਉਹ ਵਾਹਿਗੁਰੂ ਦੇ ਕਰੀਬ ਕਿਵੇਂ ਹੋਵੇ, ਜਦੋਂ ਮਨੁੱਖ ਗੁਰੂ ਦੀ ਦੱਸੀ ਹੋਈ ਕਾਰ ਸੇਵਾ ਨੂੰ ਸਮਝਣ ਵਾਸਤੇ ਤਿਆਰ ਨਹੀਂ। ਤਾਂ ਸਤਿਗੁਰੂ ਜੀ ਕਾਰਨ ਦੱਸਦੇ ਆ, ਕਹਿੰਦੇ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜ਼ੂਰ, ਉਹ ਮਨ ਹਜ਼ੂਰੀ ਚ ਕਿਵੇਂ ਰਹੇ ਜਦੋਂ ਗੁਰੂ ਦੀ ਦੱਸੀ ਹੋਈ ਸੇਵਾ ਹੀ ਵਿਸਰ ਗਈ ਹੈ। ਆਪਣਾ ਆਪ ਨਾ ਪਛਾਣੀ ਹਰ ਪ੍ਰਭ ਜਾਤਾ ਦੂਰ, ਆਪਣੇ ਆਪ ਨੂੰ ਨਹੀਂ ਸਮਝ ਰਿਹਾ, ਇਹ ਵਾਹਿਗੁਰੂ ਨੂੰ ਕਿਤੇ ਦੂਰ ਸਮਝਦਾ। परमात्मा नूं किते दूर समझता है। देखो गुरु प्यारे कमाल की गल, ये धन गुरु अमरदास जी पातशाह सानू सिख्या दे रहे ने, दस रहे ने,
मनमुख जन्म गवाया झूठा लालच पूरा।
ये सतगुरु जी इहदा नुकसान भी कोई हैगा, जे मनुख अपने आप नूं समझ नहीं रहा, जे मनुख गुरु दे दसे हुए बचना नूं नहीं कमा रहा, गुरु की दसी सेवा नूं नहीं कर रहा, तो की इहदा नुकसान हैगा? सतगुरु जी कहिंदे हैगा भाई, की नुकसान है महाराज? तो सतगुरु जी कहिंदे मनमुख जन्म गवाया। इहो जे जिहड़े मनमुख हुंदे आ ना, मन की मर्जी करन वाले, मतलब गुरु की मर्जी मुताबिक नहीं जिंदगी जिउंदे, मन की मर्जी मुताबिक जिंदगी जिउंदे आ। जिहड़े मन की मर्जी मुताबिक जिंदगी जिउंदे आ उह मनमुख हुंदे आ। गुरु प्यारिओ, गुरु कहिंदा आ नहीं खाणा, कहिंदा मैं खाणा, क्यों? मेरे मन की मर्जी, मेरा मन करदा, भावें जहरी क्यों ना होवे। तो वह मनमुख हुंदे आ। ते महाराज कहिंदे जिहड़े मनमुख है ना भाई, इन्होंने तो कहिंदे झूठे लालचां दे विच लग के ना, कूड़े लालचां दे विच लग के अपना जन्म ही गवा लिया। झूठे लालच कहड़े आ गुरु प्यारे? आ दुनिया का जिहड़ा पदार्थवाद सुख आराम है, झूठा लालच है। मनुख कहिंदा गुरु दे बचनां नूं मैं नहीं कमाउणा, चंगे नहीं लगते। किहनूं चंगे नहीं लगते? दुनिया नूं चंगे नहीं लगते। मैं तां उह करना जिहड़ा दुनिया नूं चंगा लगता। सतगुरु जी कहिंदे साबत सूरत रहना भाई, केसां दी बेअदबी नहीं करनी। पर मैं तुहानूं गल मन्ननी, क्यों? क्योंकि मैं दुनिया नूं सोहणा नहीं लगना। भाई गुरु नूं सोहणा लगदा ना जिहड़ा, उह दुनिया नूं भी सोहणा लगदा है। जिहड़ा गुरु नूं सोहणा नहीं लगदा, उह दुनिया नूं भी सोहणा नहीं लगदा। गुरु प्यारिओ, इह गल चेते रखिओ, जिहड़ा गुरु लई सोहणा उह दुनिया लई सोहणा है, जिहड़ा गुरु लई सोहणा नहीं है वो दुनिया में भी सोहना नहीं है। तो गुरु लई सोहना कहड़ा है? गुरु लई सोहना वह है जिहड़ा गुरु के दसे बचनों का पालन करता है, पालन करता है। जिहड़ा हुण एक पिता के दो पुत्र है, एक पिता आग्या च चलता है, दूजा आग्या च नहीं चलता, वह लोगों मगर लगता है, गवांढियों मगर लगता है। तो पिता नूं किहड़ा पुत प्यारा लगता है? उही प्यारा लगता है जिहड़ा उहदी आग्या च चलता है, जिहड़ा उहदे कहने च चलता है, जिहड़ा उहदा सत्कार करता है, जिहड़ा उहदा अदब करता है। जिहड़ा लोकां मगर लग के घरे कलेश पाउंदा गुरु प्यारिओ, उह परमात्मा नूं भी चंगा नहीं लगता, गुरु भी नूं चंगा लगता। जिहड़ा लोकां मगर लग के, गुआंढियां मगर लग के घरे कलेश पाउंदा, अज साडे च इहो जिहे भी बहुत पैदा हो गए गुरु प्यारिओ, जिहड़े कलेश पा रहे ने, कलेश पाई जा रहे ने, दुखां ही पाई जा रहे ने, गुआंढियां मगर लग के, लोकां मगर लग के। तो गुरु प्यारियों, सतगुरु धन गुरु अमरदास जी महाराज सानू इत्थे समझाउंदे आ, कहिंदे इहो जे जिहड़े मनमुख है ना, उन्होंने झूठे लालचां दे विच, कूड़े लालचां दे विच लग के अपना जन्म ही कहिंदे जिहड़ा है वह अजाई गवा लिया, जन्म ही जिहड़ा है वह बिरथा गवा लिया है। ये पातशाह दसदे ने,
नानक बखस मिलाए अना सच्चा साबद हजूर।
महाराज फिर इन्हां वास्ते कोई उपदेश? देखो गुरबाणी पढ़ी है ना गुरु प्यारियों, सच्ची गल है, सतगुरां तो बलहार जाण नूं जी करदा, बलहार जाने हैं सतगुरां तो। बलहारी गुर आपणे द्योहारी सदवार, जिन मानस ते देवते किए करत न लागी बार। सतगुरु जी मनमुखां नूं भी उपदेश दिंदे है, सतगुरु जी मनमुखां का भी भला लोचदे है। की कहिंदे ने? कहिंदे नानक, हे धन गुरु नानक साहब जी, समझाओ इन्हां सतसंगत दे विच बैठिया नूं कि बख्श मलाया न, जे कोई मनमुख भी है ना जिहड़ा जन्म गवा रहा है, उहनूं भी सतगुरु अकाल पुरख बख्श के अपने नाल मिला लैंदा है, अपने नाल मिला लैंदा है। सच्चा शब्द हदूर, जिहड़ा सदा थिर रहन वाले सिफत सलाह दे शब्द नूं अपने करीब समझदा है, जिहड़ा सदा थिर रहन वाले गुरु दे शब्द नूं अपने नजदीक कर लैंदा है, भाव जिहड़ा गुरु शब्द नाल जुड़ जांदा है, जिहड़ा शब्द नूं अंदर वसा लैंदा है। जे किते शब्द सुन ले ना गुरु दा, गुरबाणी सुन ले, ਤੇ ਕਹਿੰਦੇ ਉਹਨੂੰ ਭਾਈ ਜੇ ਮਨਮੁੱਖ ਵੀ ਹੋਊਗਾ ਨਾ ਤੇ ਗੁਰੂ ਦੇ ਸ਼ਬਦ ਨੂੰ ਸੁਣਨ ਵਾਲਾ ਗੁਰੂ ਦੇ ਸ਼ਬਦ ਨੂੰ ਕੰਨੀ ਪਾਉਣ ਵਾਲਾ ਉਹਨੂੰ ਕਹਿੰਦੇ ਅਕਾਲ ਪੁਰਖ ਸਤਿਗੁਰੂ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਭਾਵ ਕੀ ਹੈ ਕਿ ਭਾਈ ਬਾਣੀ ਸੁਣਿਆ ਕਰੋ, ਸ਼ਬਦ ਨੂੰ ਸੁਣਿਆ ਕਰੋ, ਸ਼ਬਦ ਨੂੰ ਪੜ੍ਹਿਆ ਕਰੋ, ਸ਼ਬਦ ਨੂੰ ਵਿਚਾਰਿਆ ਕਰੋ, ਸ਼ਬਦ ਨੂੰ ਸੁਣਿਆ ਕਰੋ, ਸ਼ਬਦ ਨੂੰ ਪੜ੍ਹਿਆ ਕਰੋ, ਸ਼ਬਦ ਨੂੰ ਵਿਚਾਰਿਆ ਕਰੋ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇਹ ਬਾਣੀ ਸ਼ਬਦ ਸਰੂਪ ਹੈ। ਬਾਣੀ ਨੂੰ ਪੜ੍ਹਿਆ ਕਰੋ, ਬਾਣੀ ਨੂੰ ਸੁਣਿਆ ਕਰੋ, ਬਾਣੀ ਨੂੰ ਵਿਚਾਰਿਆ ਕਰੋ, ਬਾਣੀ ਦਾ ਅਦਬ ਕਰਿਆ ਕਰੋ। ਇਹ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਹੈ। ਕਹਿੰਦੇ ਜਦੋਂ ਬਾਣੀ ਦਾ ਸਤਿਕਾਰ ਕਰਨ ਲੱਗ ਪਏ, ਬਾਣੀ ਨੂੰ ਸੁਣਨ ਲੱਗ ਪਏ, ਬਾਣੀ ਨੂੰ ਪੜ੍ਹਨ ਲੱਗ ਪਏ, ਬਾਣੀ ਨੂੰ ਵਿਚਾਰਨ ਲੱਗ ਪਏ, ਕਹਿੰਦੇ ਸਤਿਗੁਰੂ ਨੇ ਆਪੇ ਬਖਸ਼ ਕੇ ਮਿਲਾ ਲੈਣਾ, ਆਪੇ ਬਖਸ਼ ਦੇਣਾ ਸਤਿਗੁਰੂ ਨੇ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ।
ਮਹੱਲਾ ਤੀਜਾ, ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਬਿੰਦ।
ਮਹੱਲਾ ਤੀਜਾ, ਇਹ ਦੂਸਰਾ ਸਲੋਕ ਹੈ ਸਾਧ ਸੰਗਤ ਜੀ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ। ਕਹਿੰਦੇ ਹਰ ਪ੍ਰਭ ਸੱਚਾ ਸੋਹਿਲਾ, ਇਸ ਸਲੋਕ ਦੀ ਪਹਿਲੀ ਪੰਕਤੀ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅਕਾਲ ਪੁਰਖ ਦੀ ਵਡਿਆਈ ਕਰਦੇ ਨੇ। ਸੋਹਿਲਾ, ਸੋਹਿਲਾ ਕੀ ਹੁੰਦਾ ਗੁਰਪਿਆਰੀਓ? ਸੋਹਿਲਾ ਹੁੰਦਾ ਸਿਫਤ ਸਲਾਹ ਦਾ ਗੀਤ, ਸਿਫਤ ਸਲਾਹ ਦਾ ਸ਼ਬਦ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕੀ ਕਹਿੰਦੇ? ਹਰ ਪ੍ਰਭ ਸੱਚਾ, ਜਿਹੜਾ ਹਰੀ ਹੈ, ਵਾਹਿਗੁਰੂ ਹੈ, ਪ੍ਰਭੂ ਹੈ, ਉਹ ਸੱਚਾ ਹੈ। ਸੱਚੇ ਦਾ ਮਤਲਬ ਕੀ ਹੈ ਗੁਰਪਿਆਰੀ? ਉਹ ਹਮੇਸ਼ਾ ਰਹਿਣ ਵਾਲਾ। ਗੁਰਬਾਣੀ ਦੇ ਵਿੱਚ ਸ਼ਬਦ ਜਿਹੜੇ ਹੈ ਸੱਚ, ਸੱਤ ਆਦਿਕ ਅਸੀਂ ਪੜ੍ਹਦੇ ਹਾਂ। ਸੱਚ, ਸੱਤ ਆਦਿਕ ਸ਼ਬਦਾਂ ਦਾ ਮਤਲਬ ਹੈ ਅਨਾਦੀ, ਜਿਹੜਾ ਕਦੇ ਖਤਮ ਨਹੀਂ ਹੁੰਦਾ, ਜਿਹੜਾ ਹਮੇਸ਼ਾ ਰਹਿੰਦਾ, ਜਿਹਨੇ ਕਦੇ ਬਿਲਸਣਾ ਨਹੀਂ ਹੈ। ਤੇ ਜਿਹਨੇ ਬਿਲਸਣਾ ਹੈ, ਜਿਹਨੇ ਖਤਮ ਹੋਣਾ ਹੈ, ਉਹ ਕੀ ਹੈ? ਉਹ ਕੂੜ ਹੈ, ਉਹ ਕੂੜ ਹੈ ਗੁਰਪਿਆਰੀ, ਜਾਂ ਝੂਠ ਕਹਿ ਲਓ। ਜੱਗ ਰਚਨਾ ਸਭ ਝੂਠ ਹੈ, ਜੱਗ ਦੀ ਰਚਨਾ ਸਾਰੀ ਝੂਠ ਹੈ। ਇੱਥੇ ਝੂਠ ਦਾ ਮਤਲਬ ਹੈ ਖਤਮ ਹੋਣ ਵਾਲੀ, ਤੇ ਸੱਚ ਦਾ ਮਤਲਬ ਹੈ ਹਮੇਸ਼ਾ ਰਹਿਣ ਵਾਲਾ। ਅਕਾਲ ਪੁਰਖ ਹਮੇਸ਼ਾ ਰਹਿਣ ਵਾਲਾ ਹੈ। ਤੇ ਜੇ ਅਕਾਲ ਪੁਰਖ ਹਮੇਸ਼ਾ ਰਹਿਣ ਵਾਲਾ ਹੈ ਨਾ ਗੁਰਪਿਆਰੀ, ਤੇ ਉਹਦਾ ਸਿਫਤ ਸਲਾਹ ਦਾ ਸ਼ਬਦ ਵੀ ਜਿਹੜਾ ਉਹ ਸਦੀ ਰਹੀ ਹੈ। ਪਾਤਸ਼ਾਹ ਕਹਿੰਦੇ ਨੇ ਹਰ ਪ੍ਰਭ ਸੱਚਾ ਸੋਹਲਾ, ਗੁਰਮੁਖ ਨਾਮ ਗੋਬਿੰਦ। ਗੁਰਮੁਖ ਦਾ ਮਤਲਬ ਕੀ ਹੈ ਗੁਰਪਿਆਰੀ? ਗੁਰਮੁਖ ਦਾ ਮਤਲਬ ਹੈ ਉਹ ਰੂਹ ਜਿਹੜੀ ਗੁਰੂ ਦੇ ਸਨਮੁਖ ਹੈ, ਜਿਹੜੀ ਗੁਰੂ ਦੇ ਸਨਮੁਖ ਹੈ, ਜਿਹਨੇ ਆਪਣਾ ਮੁੱਖ ਗੁਰੂ ਵੱਲੇ ਕੀਤਾ ਹੋਇਆ। ਭਾਵੇਂ ਘਰੇ ਹੈ, ਭਾਵੇਂ ਖੇਤੀ ਕਰ ਰਿਹਾ, ਭਾਵੇਂ ਵਪਾਰ ਕਰ ਰਿਹਾ, ਦੁਕਾਨਦਾਰੀ ਕਰ ਰਿਹਾ, ਪਰ ਮੂੰਹ ਗੁਰੂ ਵੱਲ ਹੈ, ਉਹ ਗੁਰਮੁਖ ਹੈ। ਜਿਹੜਾ ਗੁਰੂ ਵੱਲੇ ਮੁੱਖ ਕਰਦਾ ਨਾ ਗੁਰਪਿਆਰੀ, ਭਾਵ ਗੁਰੂ ਵਾਲਾ ਬਣਦਾ, ਗੁਰੂ ਤੇ ਲੜ ਲੱਗਦਾ, ਗੁਰੂ ਤੇ ਭਰੋਸਾ ਕਰਦਾ, ਗੁਰੂ ਨਾਲ ਪ੍ਰੀਤ ਕਰਦਾ, ਉਹ ਗੁਰਮੁਖ ਹੈ। ਤੇ ਜਿਹੜਾ ਗੁਰਮੁਖ ਹੈ ਉਹਨੂੰ ਫਿਰ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਸਦਾ ਸਿਰ ਰਹਿਣ ਵਾਲਾ ਪਰਮਾਤਮਾ ਦਾ ਸਿਫਤ ਸਲਾਹ ਦਾ ਜਿਹੜਾ ਸ਼ਬਦ ਹੈ ਨਾ ਉਹ ਪ੍ਰਾਪਤ ਹੋ ਜਾਂਦਾ ਹੈ। ਹਰ ਪ੍ਰਭ ਸੱਚਾ ਸੋਹਲਾ, ਗੁਰਮੁਖ ਨਾਮ ਗੋਬਿੰਦ। ਗੋਬਿੰਦ ਦਾ ਮਤਲਬ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ। ਨਾਮ ਗੋਬਿੰਦ ਦਾ ਮਤਲਬ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਗੋਬਿੰਦ। ਅਕਾਲ ਪੁਰਖ ਦਾ ਨਾਮ ਕਿਹਨੂੰ ਮਿਲਦਾ ਹੈ? ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ, ਜਿਹੜਾ ਗੁਰੂ ਦੇ ਲੜ ਲੱਗਦਾ ਹੈ।
ਅਣਦਿਨਾ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ।
ਇਸ ਕਰਕੇ ਅਣਦਿਨਾ ਨਾਮ ਸਲਾਹਣਾ, ਅਨ ਦਿਨ ਦਾ ਮਤਲਬ ਹੈ ਗੁਰਪਿਆਰੀ ਹਰ ਰੋਜ਼। ਅਨ ਦਾ ਮਤਲਬ ਹੈ ਹਰ, ਦਿਨ ਦਾ ਮਤਲਬ ਹੈ ਦਿਨ, ਹਰ ਦਿਨ, ਭਾਵ ਹਰ ਰੋਜ਼ ਕੀ ਕਰਨਾ ਚਾਹੀਦਾ ਹੈ? ਨਾਮ ਸਲਾਹਨਾ, ਅਕਾਲ ਪੁਰਖ ਦੇ ਨਾਮ ਦੀ ਸਲਾਹਨਾ ਕਰਨੀ ਚਾਹੀਦੀ ਹੈ, ਸਿਫਤ ਕਰਨੀ ਚਾਹੀਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਨਾ ਪਾਰ ਬ੍ਰਹਮ, ਇਹ ਅਕਾਲ ਪੁਰਖ ਦੀ ਸਿਫਤ ਹੈ। ਜਦੋਂ ਅਸੀਂ ਕਹਿੰਦੇ ਹਾਂ ਗੋਪਾਲ, ਗੋਬਿੰਦ, ਰਹੀਮ, ਕਰੀਬ, ਇਹ ਅਕਾਲ ਪੁਰਖ ਦੀ ਸਿਫਤ ਹੈ, ਇਹ ਵਾਹਿਗੁਰੂ ਦੀ ਸਿਫਤ ਹੈ, ਇਹ ਪਰਮੇਸ਼ਵਰ ਦੀ ਸਿਫਤ ਹੈ, ਈਸ਼ਵਰ ਦੀ ਸਿਫਤ ਹੈ। ਧੰਨ ਗੁਰੂ ਰਾਮਦਾਸ, ਮਾਫ ਕਰਨਾ, ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਇਸ ਸਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਹੈ ਕਹਿੰਦੇ ਪੁਰਖੋ ਹਰ ਰੋਜ਼ ਅਕਾਲ ਪੁਰਖ ਦੇ ਨਾਮ ਦੀ ਸਿਫਤ ਕਰਨੀ ਚਾਹੀਦੀ ਹੈ, ਵਡਿਆਈ ਕਰਨੀ ਚਾਹੀਦੀ। ਕਿਵੇਂ ਵਡਿਆਈ ਕਰਨੀ ਚਾਹੀਦੀ ਹੈ? ਜਿਵੇਂ ਅਸੀਂ ਲੋਕਾਂ ਦੀਆਂ ਵਡਿਆਈਆਂ ਕਰਦੇ ਹਾਂ, ਦੁਨੀਆਂ ਦੀਆਂ ਵਡਿਆਈਆਂ ਕਰਦੇ ਹਾਂ, ਆਪਦੀਆਂ ਵਡਿਆਈਆਂ ਕਰਦੇ ਹਾਂ, ਲੋਕਾਂ ਦੀਆਂ ਵਡਿਆਈਆਂ ਵੀ ਕਰਦੇ ਹਾਂ ਨਾ, ਫਲਾਨਾ ਬੰਦਾ ਬਹੁਤ ਵਧੀਆ, ਫਲਾਨਾ ਬਹੁਤ ਵਧੀਆ, ਫਲਾਨਾ ਆਹ ਗੁਣ ਹੈ, ਫਲਾਨੇ ਚਾਹ ਗੁਣ ਹੈ, ਜਾਂ ਮਨੁੱਖ ਆਪਣੀ ਵਡਿਆਈ ਕਰਦਾ, ਮੇਰੇ ਚਾਹ ਗੁਣ ਹੈ, ਮੇਰੇ ਚਾਹ ਕਾਬਲੀਅਤ ਹੈ, ਮੈਂ ਆਹ ਕਰ ਸਕਦਾ, ਮੈਂ ਆਹ ਕਰ ਦੇਣਾ, ਮੈਂ ਉਹ ਕਰ ਦੇਣਾ। ਮਹਾਰਾਜ ਕਹਿੰਦੇ ਭਾਈ, ਦੁਨੀਆਂ ਦੀਆਂ ਵਡਿਆਈਆਂ ਆਪਦੀਆਂ ਵਡਿਆਈਆਂ ਛੱਡ ਕੇ ਚਲੋ ਕਰ ਲਓ, ਜੇ ਤੁਸੀਂ 10% ਹਿੱਸਾ ਵੀ ਕਿਤੇ ਅਕਾਲ ਪੁਰਖ ਦੀਆਂ ਵਡਿਆਈਆਂ ਕਰਨ ਲਈ ਖਰਚ ਕਰਦੇ ਹੋ ਨਾ ਸਮੇਂ ਦਾ, ਤੇ ਵਾਹਿਗੁਰੂ ਖੁਸ਼ ਹੋ ਜਾਏਗਾ, ਵਾਹਿਗੁਰੂ ਪ੍ਰਸੰਨ ਹੋ ਜਾਏਗਾ। ਹੁਣ ਇੱਕ ਸਵਾਲ ਪੈਦਾ ਹੁੰਦਾ ਗੁਰੂ ਪਿਆਰਿਓ, ਕੀ ਵਾਹਿਗੁਰੂ ਵਡਿਆਈ ਦਾ ਭੁੱਖਾ ਹੈ? ਨਹੀਂ ਗੁਰੂ ਪਿਆਰਿਓ, ਵਾਹਿਗੁਰੂ ਵਡਿਆਈ ਦਾ ਭੁੱਖਾ ਨਹੀਂ ਹੈ। ਫਿਰ ਅਸੀਂ ਵਡਿਆਈ ਕਰਨੀ ਕਿਉਂ ਹੈ? ਅਸੀਂ ਵਡਿਆਈ ਆਪਣੇ ਲਈ ਕਰਨੀ ਹੈ। ਜਦੋਂ ਅਸੀਂ ਕਹਾਂਗੇ ਨਾ ਕਿ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਹੈ ਪਾਰ ਬ੍ਰਹਮ ਹੈ, ਅਕਾਲ ਪੁਰਖ ਨਿਰਭਉ ਹੈ, ਅਕਾਲ ਪੁਰਖ ਨਿਰਵੈਰ ਹੈ, ਤੇ ਸਾਡੇ ਅੰਦਰ ਵੀ ਗੁਰਪਿਆਰਿਓ ਨਿਰਭੈਤਾ ਨਿਰਵੈਰਤਾ ਆਦਿਕ ਗੁਣ ਜਿਹੜੇ ਆ ਵਸਣਗੇ, ਆਉਣਗੇ ਗੁਰਪਿਆਰਿਓ। ਜਿਵੇਂ ਕੋਈ ਪੁੱਤਰ ਪਿੰਡ ਦੇ ਵਿੱਚ ਆਪਣੇ ਬਾਪ ਦੀ ਸਿਫਤ ਕਰੇ, ਮੇਰਾ ਪਿਓ ਬੜਾ ਇਮਾਨਦਾਰ ਸੀ, ਮੇਰਾ ਪਿਓ ਬੜਾ ਇਮਾਨਦਾਰ ਸੀ, ਮੇਰਾ ਪਿਓ ਬੜਾ ਇਮਾਨਦਾਰ ਸੀ, ਤੇ ਉਹ ਆਪ ਵੀ ਗੁਰਪਿਆਰਿਓ ਇਮਾਨਦਾਰ ਬਣਨ ਦਾ ਯਤਨ ਕਰੂਗਾ, ਵੀ ਲੋਕ ਕਿਤੇ ਇਹ ਨਾ ਕਹਿ ਦੇਣ ਵੀ ਤੇਰਾ ਪਿਓ ਤਾਂ ਇਮਾਨਦਾਰ ਸੀ ਤੇ ਤੂੰ ਕੀ ਹੈ ਭਾਈ, ਇਸ ਕਰਕੇ ਥੋੜ੍ਹੀ ਬਹੁਤੀ ਇਮਾਨਦਾਰੀ ਮੈਂ ਵੀ ਕਰਾਂ, ਥੋੜ੍ਹੀ ਬਹੁਤੀ ਇਮਾਨਦਾਰੀ ਮੈਂ ਵੀ ਰੱਖਾਂ। ਜਾਂ ਬੰਦਾ ਪਿੰਡ ਦੇ ਵਿੱਚ ਆਪਣੇ ਪਿਓ ਦੀ ਵਡਿਆਈ ਕਰਦਾ ਤੁਰਿਆ ਫਿਰੇ, ਮੇਰਾ ਪਿਓ ਬਹਾਦਰ ਬੜਾ ਸੀ, ਦਲੇਰ ਬੜਾ ਸੀ, ਡਰਦਾ ਨਹੀਂ ਸੀ ਕਿਸੇ ਤੋਂ, ਤੇ ਉਹ ਬੰਦਾ ਖੁਦ ਵੀ ਗੁਰਪਿਆਰਿਓ ਨਿਰਭੈ ਰਹਿਣ ਦਾ ਯਤਨ ਕਰਦਾ ਹੈ, ਵੀ ਮੈਨੂੰ ਕੋਈ ਪਿੰਡ ਦਾ ਬੰਦਾ ਇਹ ਨਾ ਕਹਿ ਦੇ ਉੱਠ ਕੇ ਵੀ ਤੇਰਾ ਪਿਓ ਤਾਂ ਬਹਾਦਰ ਸੀ, ਦਲੇਰ ਸੀ, ਅਸੀਂ ਜਾਣਦੇ ਹਾਂ, ਪਰ ਤੂੰ ਤਾਂ ਡਰਦਾ ਘਰੋਂ ਬਾਹਰ ਨਹੀਂ ਨਿਕਲਦਾ, ਤੇਰਾ ਪੁੱਤਰ ਹੈ। ਇਸ ਕਰਕੇ ਬੰਦਾ ਜਿਹੜਾ ਆਪਣੇ ਪਿਓ ਦੀ ਇਸ ਗੱਲੋਂ ਵਡਿਆਈ ਕਰਦਾ ਨਾ ਕਿ ਮੇਰਾ ਪਿਓ ਇਮਾਨਦਾਰ ਹੈ, ਮੇਰਾ ਪਿਓ ਦਲੇਰ ਹੈ, ਉਹ ਆਪ ਵੀ ਇਮਾਨਦਾਰ ਤੇ ਦਲੇਰ ਬਣਨ ਦਾ ਯਤਨ ਕਰਦਾ ਹੈ। ਇਹ ਅਸੀਂ ਅਕਾਲ ਪੁਰਖ ਦੀ ਵਡਿਆਈ ਜਿਹੜੀ ਆ ਆਪਦੇ ਲਈ ਕਰਨੀ ਹੈ ਗੁਰੂ ਪਿਆਰਿਓ। ਜਦੋਂ ਅਸੀਂ ਵਡਿਆਈ ਕਰਾਂਗੇ ਨਾ, ਜਿਹੜੇ ਗੁਣਾਂ ਨਾਲ ਅਕਾਲ ਪੁਰਖ ਦੀ ਵਡਿਆਈ ਕਰਾਂਗੇ, ਉਹ ਗੁਣ ਸਾਡੇ ਅੰਦਰ ਵੀ ਆਉਣਗੇ, ਅਸੀਂ ਯਤਨ ਕਰਾਂਗੇ ਉਹਨਾਂ ਗੁਣਾਂ ਦੇ ਧਾਰਨੀ ਬਣਨ ਦਾ। ਮਹਾਰਾਜ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਗੁਣ ਕਹ ਗੁਣੀ ਸਮਾਗਣਿਆ, ਗੁਣਾਂ ਨੂੰ ਕਹਿੰਦੇ ਕਹਿੰਦੇ, ਗੁਣਾਂ ਨੂੰ ਬਿਆਨ ਕਰਦੇ ਕਰਦੇ ਗੁਣਾਂ ਦੇ ਵਿੱਚ ਸਮਾ ਜਾਣਾ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਗੁਰੂ ਪਿਆਰਿਓ ਇਹ ਸਮਝਾਉਂਦੇ ਨੇ, ਮਹਾਰਾਜ ਜੀ ਅਸੀਂ ਸਿਫਤ ਕਰਨ ਲੱਗ ਪਏ, ਵਾਹਿਗੁਰੂ ਦੀ ਜਪਣ ਲੱਗ ਪਏ, ਫੇਰ ਤਾਂ ਮਹਾਰਾਜ ਕਹਿੰਦੇ ਹਰ ਜਪਿਆ ਮਨ ਆਨੰਦ ਆ, ਵਾਹਿਗੁਰੂ ਨੂੰ ਜਪਿਆ ਮਨ ਦੇ ਵਿੱਚ ਆਨੰਦ ਆਉਂਦਾ ਹੈ, ਮਨ ਦੇ ਵਿੱਚ ਖੁਸ਼ੀ ਆਉਂਦੀ ਹੈ, ਮਨ ਦੇ ਵਿੱਚ ਖੇੜਾ ਆਉਂਦਾ ਹੈ, ਮਨ ਦੇ ਵਿੱਚ ਪ੍ਰਸੰਨਤਾ ਆਉਂਦੀ ਹੈ। ਜਦੋਂ ਮਨੁੱਖ ਅਕਾਲ ਪੁਰਖ ਤੇ ਭਰੋਸਾ ਰੱਖ ਕੇ, ਅਕਾਲ ਪੁਰਖ ਤੇ ਵਿਸ਼ਵਾਸ ਰੱਖ ਕੇ ਅਕਾਲ ਪੁਰਖ ਦਾ ਨਾਂ ਲੈਂਦਾ ਹੈ, ਤੇ ਮਨ ਨੂੰ ਗੁਰੂ ਪਿਆਰੇ ਜਿਹੜਾ ਹੈ ਸਕੂਨ ਮਿਲਦਾ ਹੈ, ਮਨ ਨੂੰ ਵਿਸ਼ਵਾਸ ਮਿਲਦਾ, ਇਹ ਤਾਂ ਉਹੀ ਜਾਣਦਾ ਜਿਹੜਾ ਜਪਦਾ ਹੈ ਗੁਰੂ ਪਿਆਰਿਓ, ਜਿਹੜਾ ਕਦੇ ਜਪਦਾ ਨਹੀਂ, ਜਿਹਨੇ ਜਪਣ ਲਈ ਕਦੇ ਮਨ ਨਹੀਂ ਬਣਾਇਆ, ਜਿਹੜਾ ਅਕਾਲ ਪੁਰਖ ਦੀ ਹੋਂਦ ਤੋਂ ਹੀ ਮੁੜਕਰ ਹੈ, ਉਹਨੇ ਕੀ ਗੁਰੂ ਪਿਆਰਿਓ ਇਸ ਆਨੰਦ ਨੂੰ ਅਨੁਭਵ ਕਰਨਾ ਹੈ, ਜਿਹੜਾ ਹੋਂਦ ਤੋਂ ਹੀ ਮੁੜਕਰ ਹੋਇਆ ਫਿਰਦਾ ਵੀ ਪਰਮਾਤਮਾ ਤਾਂ ਹੈ ਹੀ ਕੋਈ ਨਹੀਂ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਪਿਆਰੇ ਸਾਨੂੰ ਇਹ ਸਮਝਾਉਂਦੇ ਨੇ,
ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ,
ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ। ਵੱਡੇ ਭਾਗਾਂ ਵਾਲੇ ਹੁੰਦੇ ਆ ਭਾਈ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾ ਲਿਆ, ਵਡਭਾਗੀ ਹਰ ਪਾਇਆ, ਵੱਡੇ ਭਾਗਾਂ ਵਾਲੇ ਹੁੰਦੇ ਆ ਜਿਹੜੇ ਵਾਹਿਗੁਰੂ ਨੂੰ ਜਪਦੇ ਆ ਤੇ ਵਾਹਿਗੁਰੂ ਨੂੰ ਪਾ ਲੈਂਦੇ ਆ, ਜਿਹੜੇ ਵਾਹਿਗੁਰੂ ਨੂੰ ਜਾਣ ਲੈਂਦੇ ਆ ਆਪਣੇ ਅੰਦਰ ਵਸਦਾ। ਕਿਹੜਾ ਵਾਹਿਗੁਰੂ? ਉਹ ਵਾਹਿਗੁਰੂ ਜਿਹੜਾ ਪੂਰਨ ਪਰਮਾਨੰਦ, ਜਿਹੜਾ ਪਰਿਪੂਰਨ ਪਰਮ ਆਨੰਦ ਦਾ ਸੋਮ ਹੈ, ਪੂਰਨ ਪਰਿਪੂਰਨ ਪਰਮ ਆਨੰਦ ਰੂਪ ਹੈ, ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਵੱਡੇ ਭਾਗਾਂ ਵਾਲੇ ਜਿਹੜੇ ਨੇ ਉਹ ਪ੍ਰਾਪਤ ਕਰ ਲੈਂਦੇ ਨੇ, ਵੱਡੇ ਭਾਗਾਂ ਵਾਲੇ ਪ੍ਰਾਪਤ ਕਰ ਲੈਂਦੇ ਨੇ। ਤੇ ਜੇ ਵੱਡੇ ਭਾਗ ਨਹੀਂ ਫੇਰ ਉਹ ਪ੍ਰਾਪਤ ਨਹੀਂ ਕਰ ਸਕਦੇ। ਮਨੁੱਖ ਆਖੇ ਮੈਂ ਪ੍ਰਾਪਤ ਨਹੀਂ ਕਰ ਸਕਿਆ, ਮੇਰੇ ਵੱਡੇ ਭਾਗ ਨਹੀਂ, ਇਹ ਗੁਰੂ ਪਿਆਰਿਓ ਸਮਰੱਥ ਗੁਰੂ ਦਾ ਦਰ ਹੈ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜੇ ਵੱਡੇ ਭਾਗ ਨਹੀਂ ਤੇ ਵੱਡੇ ਭਾਗ ਬਣਾਏ ਜਾ ਸਕਦੇ ਹੈ। ਜਦੋਂ ਸਿੱਖ ਗੁਰੂ ਦੇ ਦੁਆਰ ਆਉਣ ਲੱਗ ਪਏ ਨਾ, ਗੁਰੂ ਨੂੰ ਮੱਥਾ ਟੇਕਣ ਆਉਣ ਲੱਗ ਪਏ, ਗੁਰੂ ਦੀ ਬਾਣੀ ਸੁਣਨ ਆਉਣ ਲੱਗ ਪਏ, ਗੁਰੂ ਦੇ ਕੀਰਤਨ ਨੂੰ ਸੁਣਨ ਆਉਣ ਲੱਗ ਪਏ, ਗੁਰੂ ਦੀ ਕਥਾ ਨੂੰ ਸੁਣਨ ਆਉਣ ਲੱਗ ਪਏ, ਤੇ ਗੁਰੂ ਐਸਾ ਸਮਰੱਥ ਹੈ ਜੇ ਨਹੀਂ ਵੱਡੇ ਭਾਗ ਤੇ ਵੱਡੇ ਭਾਗ ਬਣਾ ਦਿੰਦਾ ਹੈ ਗੁਰੂ। ਇਸ ਕਰਕੇ ਗੁਰੂ ਪਿਆਰੀ ਗੁਰੂ ਤੇ ਭਰੋਸਾ ਰੱਖਣਾ ਹੈ। ਗੁਰਬਾਣੀ ਸਾਨੂੰ ਨਿਰਾਸ਼ ਨਹੀਂ ਕਰਦੀ, ਸਗੋਂ ਨਿਰਾਸ਼ ਤੋਂ ਸਾਨੂੰ ਆਸ਼ਾਵਾਦੀ ਬਣਾਉਂਦੀ ਹੈ ਬਾਣੀ ਵੀ ਕਿਤੇ ਨਿਰਾਸ਼ ਨਾ ਹੋ ਜਾਓ, ਸਾਡੇ ਵੱਡੇ ਭਾਗ ਨੇ ਅਸੀਂ ਪਰਮਾਤਮਾ ਨੂੰ ਪਾ ਹੀ ਨਹੀਂ ਸਕਦੇ। ਮਹਾਰਾਜ ਕਹਿੰਦੇ ਪਾ ਸਕਦੇ ਹਾਂ ਭਾਈ ਜੇ ਨਹੀਂ ਵੱਡੇ ਭਾਗ ਤੇ ਗੁਰੂ ਦੇ ਦੁਆਰ ਆਉਣ ਲੱਗ ਜਾਓ, ਮੱਥਾ ਟੇਕਣ ਲੱਗ ਜਾਓ, ਬਾਣੀ ਪੜ੍ਹਨ ਲੱਗ ਜਾਓ, ਬਾਣੀ ਸੁਣਨ ਲੱਗ ਪਓ, ਸੇਵਾ ਕਰਨ ਲੱਗ ਪਓ, ਤੁਹਾਡੇ ਵੱਡੇ ਭਾਗ ਹੋ ਜਾਣਗੇ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ। ਅੱਗੇ ਆਖਦੇ ਨੇ
ਜਨ ਨਾਨਕ ਨਾਮ ਸਲਾਹਿਆ ਬਾਹੁੜ ਨਾਮਨ ਤਨ ਭੰਗ।
ਜਨ ਨਾਨਕ ਨਾਮ ਸਲਾਹਿਆ ਬਾਹੁੜ ਨਾਮਨ ਤਨ ਭੰਗ। ਹੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ, ਇਹਨਾਂ ਸਤਸੰਗੀਆਂ ਨੂੰ ਕਹੋ ਕਿ ਜਿਨ੍ਹਾਂ ਜਨਾਂ ਨੇ ਜਿਨ੍ਹਾਂ ਸੇਵਕਾਂ ਨੇ ਨਾਮ ਨੂੰ ਸਲਾਹਿਆ, ਨਾਮ ਨੂੰ ਸਲਾਹਿਆ, ਕਿਹਦੇ ਨਾਮ ਨੂੰ ਸਲਾਹਿਆ? ਆਪਦੇ ਨਾਮ ਨੂੰ ਨਹੀਂ, ਅਕਾਲ ਪੁਰਖ ਦੇ ਨਾਮ ਨੂੰ। ਆਪਦੇ ਨਾਮ ਨੂੰ ਤਾਂ ਅਸੀਂ ਸਲਾਹੁੰਦੇ ਹਾਂ ਗੁਰੂ ਪਿਆਰਿਓ, ਅਕਾਲ ਪੁਰਖ ਦੇ ਨਾਮ ਨੂੰ ਜਿਨ੍ਹਾਂ ਨੇ ਸਲਾਹਿਆ ਹੈ। ਅਕਾਲ ਪੁਰਖ ਬੜਾ ਬਲੀ ਹੈ, ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ ਚੜ੍ਹੈ ਆਕਾਸ਼ ਗਰਾਵੈ। ਜਿਹੜਾ ਇਹੋ ਆਪਣੇ ਪਿਤਾ ਵਾਹਿਗੁਰੂ ਦੀਆਂ ਸਿਫਤਾਂ ਕਰਦਾ ਨਾ, ਕਹਿੰਦੇ ਬਹੁੜ ਨਾ ਮਨ ਤਨ ਭੰਗ, ਕਹਿੰਦੇ ਮੁੜ ਕੇ ਦੁਬਾਰਾ ਨਾ ਉਹਦਾ ਮਨ ਭੰਗ ਹੁੰਦਾ ਨਾ ਉਹਦਾ ਤਨ ਭੰਗ ਹੁੰਦਾ। ਭਾਵ ਇੱਕ ਸੁਰਤਾ ਉਹਦੀ ਅਕਾਲ ਪੁਰਖ ਨਾਲ ਹੋ ਜਾਂਦੀ ਹੈ, ਇੱਕ ਸੁਰਤਾ ਅਕਾਲ ਪੁਰਖ ਦੇ ਵਿੱਚ ਜੁੜ ਜਾਂਦੀ ਹੈ, ਉਹਦਾ ਨਾ ਤਨ ਭੰਗ ਨਾ ਮਨ ਭੰਗ ਹੁੰਦਾ। ਗੁਰਪਿਆਰੀ ਨਾ ਤਨ ਦੂਰ ਜਾਂਦਾ ਨਾ ਮਨ ਦੂਰ ਜਾਂਦਾ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰਪਿਆਰੀ ਇਸ ਸ਼ਬਦ ਚ ਇਸ ਸਲੋਕ ਚ ਸਾਨੂੰ ਸਮਝਾਉਂਦੇ ਨੇ, ਸਿੱਖਿਆ ਦਿੰਦੇ ਨੇ।
ਪੌੜੀ ਕੋਈ ਨਿੰਦਕ ਹੋਆ ਸਤਿਗੁਰੂ ਕਾ ਫਿਰ ਸਰਨ ਗੁਰ ਆਵਾ।
ਪੌੜੀ ਹੈ ਗੁਰਪਿਆਰੀ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ। ਇੱਕ ਸਿੱਖ ਧਰਮ ਦਾ ਸੰਕਲਪ ਹੈ ਗੁਰੂ ਪਿਆਰਿਓ, ਖਿਮਾ ਦਾ ਸੰਕਲਪ, ਖਿਮਾ ਕਰ ਦੇਣੀ। ਅੱਜ ਸਾਡੇ ਅੰਦਰ ਨਫ਼ਰਤ ਜਿਹੜੀ ਹੈ, ਈਰਖਾ ਜਿਹੜੀ ਹੈ, ਇਸ ਕਦਰ ਮਨੁੱਖੀ ਮਨਾਂ ਦੇ ਵਿੱਚ ਭਾਰੂ ਹੋ ਗਈ ਹੈ, ਸਾਡੇ ਮਨਾਂ ਦੇ ਵਿੱਚ ਭਾਰੂ ਹੋ ਗਈ ਹੈ ਕਿ ਅਸੀਂ ਖਿਮਾ ਦੇ ਸਿਧਾਂਤ ਨੂੰ ਭੁੱਲ ਗਏ ਹਾਂ। ਲੱਖ ਕੋਈ ਤਰਲੇ ਕੱਢੇ, ਲੱਖ ਕੋਈ ਮਿੰਨਤਾਂ ਕਰੇ, ਅਸੀਂ ਕਹਿੰਦੇ ਨਾ ਜੀ ਇਹਨੂੰ ਖਿਮਾ ਕੀਤਾ ਹੀ ਨਹੀਂ ਜਾਣਾ ਚਾਹੀਦਾ, ਇਹਨੂੰ ਤਾਂ ਫਾਹੇ ਲਾਉਣਾ ਹੀ ਲਾਉਣਾ ਹੈ ਪੱਕਾ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਨੇ ਗੁਰੂ ਪਿਆਰਿਓ, ਧਿਆਨ ਦਿਓ। ਕਹਿੰਦੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਕੋਈ ਕਹਿੰਦੇ ਸਤਿਗੁਰੂ ਦੀ ਨਿੰਦਿਆ ਕਰਨ ਵਾਲਾ ਹੋਵੇ, ਸਾਡਾ ਤਾਂ ਸੁਭਾਅ ਹੋ ਗਿਆ ਨਾ ਗੁਰੂ ਪਿਆਰਿਓ ਕਿ ਅਸੀਂ ਕਿਸੇ ਨੂੰ ਮਾਫ਼ ਨਹੀਂ ਕਰਨਾ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਕੋਈ ਕਹਿੰਦੇ ਸਤਿਗੁਰੂ ਦਾ ਨਿੰਦਕ ਹੋਵੇ, ਸਤਿਗੁਰੂ ਦੇ ਨਿੰਦਿਆ ਕਰਨ ਵਾਲਾ ਹੋਵੇ, ਫਿਰ ਸ਼ਰਨ ਗੁਰ ਆਵੇ, ਫਿਰ ਉਹ ਕਹਿੰਦੇ ਗੁਰੂ ਦੀ ਸ਼ਰਨ ਆ ਜੇ। ਗੁਰੂ ਦੀ ਸ਼ਰਨ ਆ ਕੇ ਕੀ ਕਹੇ ਕਿ ਹੇ ਸਤਿਗੁਰੂ ਮੇਰੇ ਤੋਂ ਅਪਰਾਧ ਹੋ ਗਿਆ, ਮੈਂ ਤੁਹਾਡੇ ਘਰ ਦੀ ਨਿੰਦਿਆ ਕਰ ਬੈਠਾ, ਮੈਨੂੰ ਖਿਮਾ ਕਰ ਦਿਓ, ਅੱਗੇ ਤੋਂ ਮੈਂ ਨਿੰਦਿਆ ਨਹੀਂ ਕਰਾਂਗਾ। ਇਹ ਕਵੇ ਕਹਿੰਦੇ ਆ ਕੇ, ਤੇ ਫਿਰ ਗੁਰੂ ਪਿਆਰਿਓ ਸਤਿਗੁਰੂ ਜੀ ਕੀ ਕਰਦੇ ਆ, ਮਾਫ਼ ਕਰ ਦਿੰਦੇ ਤੇ ਫਾਹੇ ਲਾ ਦਿੰਦੇ ਆ। ਕੀ ਕਰਦੇ ਆ ਸਤਿਗੁਰੂ ਜੀ? ਸਤਿਗੁਰੂ ਜੀ ਮਾਫ਼ ਕਰਦੇ ਆ ਗੁਰੂ ਪਿਆਰਿਓ। ਜਿਹੜੇ ਸਾਡੇ ਤਖ਼ਤ ਹੈ ਨਾ ਗੁਰੂ ਪਿਆਰਿਓ, ਉਹ ਸਤਿਗੁਰੂ ਦੇ ਬਖਸ਼ਿੰਦ ਦਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਬਖਸ਼ਿੰਦ ਦਰ ਹੈ। ਇੱਥੇ ਗੁਰੂ ਪਿਆਰਿਓ ਜਿਹੜਾ ਆ ਕੇ ਸ਼ਰਨ ਪੈ ਜੇ ਨਾ, ਉਹਨੂੰ ਮਾਫ਼ੀ ਉਹ ਮਿਲਦੀ ਹੈ, ਹੋਰ ਕੁਛ ਨਹੀਂ ਮਿਲਦਾ। ਪਰ ਸ਼ਰਨ ਆਵੇ ਘਰੇ ਬੈਠਿਆ ਨਹੀਂ, ਉਹ ਘਰੇ ਬੈਠ ਕੇ ਆਖੇ ਵੀ ਮੈਂ ਮਾਫ਼ੀ ਲੈ ਲਾ, ਘਰੇ ਬੈਠਿਆ ਨਹੀਂ, ਸ਼ਰਨ ਪੈ ਜੇ ਗੁਰੂ ਪਿਆਰਿਓ ਆ ਕੇ ਕਹਿ ਦੇ ਕਿ ਮੈਥੋਂ ਗਲਤੀ ਹੋ ਗਈ ਹੈ। ਕਹਿਣਾ ਕਿਹਨੂੰ ਹੈ? ਕਹਿਣਾ ਗੁਰੂ ਪਿਆਰਿਓ ਸਤਿਗੁਰੂ ਨੂੰ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ। ਕਹਿਣਾ ਕਿਹਨੂੰ ਹੈ? ਪੰਜ ਪਿਆਰੇ ਸਾਹਿਬਾਨ ਨੂੰ, ਜਿਹੜੇ ਹਜ਼ੂਰੀ ਦੇ ਵਿੱਚ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਰੂਪ ਦਾ ਦਰਜਾ ਦਿੱਤਾ ਹੈ ਕਿ ਮੈਨੂੰ ਖਿਮਾ ਕਰੋ ਜੀ, ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਖਿਮਾ ਕਰੋ ਜੀ, ਮੇਰੇ ਤੋਂ ਗਲਤੀ। ਇਹ ਨਹੀਂ ਗੁਰੂ ਪਿਆਰਿਓ ਕਿ ਇੱਕ ਵਾਰੀ ਗਲਤੀ ਮੰਗ ਲਈ, ਖਿਮਾ ਮੰਗ ਲਈ, ਫਿਰ ਜਾ ਕੇ ਗਲਤੀ ਕਰਨ ਲੱਗ। ਇੱਕ ਵਾਰੀ ਆ ਕੇ ਕਹਿਤਾ ਮੈਂ ਤਾਂ ਜੀ ਗਲਤੀ ਕਰ ਲਈ, ਮੈਨੂੰ ਮਾਫ਼ ਕਰ ਦਿਓ, ਤੇ ਮੁੜ ਕੇ ਦਸਾਂ ਦਿਨਾਂ ਬਾਅਦ ਉਹੀ ਗਲਤੀ ਫੇਰ ਕਰ ਲਈ, ਫਿਰ ਨਹੀਂ ਗੁਰੂ ਪਿਆਰਿਓ ਬਖਸ਼ਿਆ ਜਾਂਦਾ। ਕੋਈ ਇੱਕ ਵਾਰੀ ਬਖਸ਼ਿਆ ਜਾਂਦਾ, ਦੋ ਵਾਰੀ ਬਖਸ਼ਿਆ ਜਾਂਦਾ, ਪਰ ਵਾਰ ਵਾਰ ਨਹੀਂ ਬਖਸ਼ਿਆ ਜਾਂਦਾ ਹੁੰਦਾ ਕੋਈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ, ਫਿਰ ਕਹਿੰਦੇ ਉਹ ਗੁਰੂ ਦੀ ਸ਼ਰਨ ਆ ਜੇ। ਕੋਈ ਨਿੰਦਕ ਹੋਵੇ ਸਤਿਗੁਰੂ ਦਾ, ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈ ਜੇ ਤੇ ਫਿਰ ਗੁਰ ਪਿਆਰੇ ਗੁਰੂ ਕੀ ਕਰਦੇ ਮਹਾਰਾਜ ਗੁਰ ਪਿਆਰੇ ਧੰਨ ਗੁਰੂ ਰਾਮਦਾਸ ਮਹਾਰਾਜ ਦੱਸਦੇ ਨੇ,
ਪਿਛਲੇ ਗੁਣ ਹੈ ਸਤਿਗੁਰ ਬਖਸ਼ ਲਏ ਸਤ ਸੰਗਤ ਨਾਲ ਰਲਾਵਾ।
ਪਿਛਲੇ ਗੁਣ ਹੋ ਸਤਿਗੁਰੂ ਬਖਸ਼ ਲਏ, ਪਿਛਲੇ ਗੁਣਾਂ ਜਿਹੜੇ ਆ ਸਤਿਗੁਰੂ ਬਖਸ਼ ਲੈਂਦਾ ਹੈ, ਸਤ ਸੰਗਤ ਨਾਲ ਰਲਾਵੇ ਉਹਨੂੰ ਫਿਰ ਸਤ ਸੰਗਤ ਦੇ ਨਾਲ ਰਲਾ ਦਿੰਦਾ ਵੀ ਜਾ ਭਾਈ ਪੁਰਖਾ ਹੁਣ ਤੂੰ ਗੁਰਸਿੱਖਾਂ ਦੇ ਨਾਲ ਰਲ ਗਿਆ, ਸਾਡੇ ਸਿੱਖਾਂ ਦੇ ਨਾਲ ਰਲ ਗਿਆ। ਭਾਈ ਸਿੱਖੋ, ਸਿੱਖਾਂ ਨੂੰ ਵੀ ਸਤਿਗੁਰੂ ਜੀ ਕਹਿ ਦਿੰਦੇ ਆ ਭਾਈ ਸਿੱਖੋ ਹੁਣ ਇਹਦੇ ਨਾਲ ਕਿਸੇ ਕਿਸਮ ਦਾ ਅਭੇਦ ਨਾ ਕਰਿਓ ਜੀ, ਕਿਸੇ ਕਿਸਮ ਦਾ ਹੁਣ ਵਿਤਕਰਾ ਨਾ ਕਰਿਓ ਜੀ, ਕਿਉਂਕਿ ਇਹਨੇ ਮਾਫੀ ਮੰਗ ਲਈ ਹੈ, ਬਖਸ਼ਿਆ ਗਿਆ। ਪਰ ਕਿਹੜਾ ਬਖਸ਼ਿਆ ਜਾਂਦਾ? ਧਿਆਨ ਦੇਣਾ ਗੁਰ ਪਿਆਰਿਓ, ਸ਼ਰਨ ਗੁਰ ਆਵੇ, ਗੁਰੂ ਦੀ ਸ਼ਰਨ ਦੇ ਵਿੱਚ ਆਵੇ, ਘਰੇ ਬੈਠਾ ਨਾ ਮਾਫੀਆਂ ਮੰਗੀ ਜਾਵੇ। ਪਿਛਲੇ ਦਿਨ ਹੋ ਸਤਿਗੁਰੂ ਬਖਸ਼ ਲਏ, ਪਿਛਲੇ ਦਿਨ ਹੋ ਸਤਿਗੁਰ ਬਖਸ਼ ਲਏ, ਸਤਸੰਗਤ ਨਾਲ ਰਲਾਵੇ, ਸਤਸੰਗਤ ਦੇ ਨਾਲ ਰਲਾ ਲੈਂਦਾ। ਇੱਕ ਉਦਾਹਰਣ ਦਿੱਤੀ ਹੈ ਬੜੀ ਖੂਬਸੂਰਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ, ਕੀ ਉਦਾਹਰਣ ਦਿੱਤੀ ਹੈ ਗੁਰੂ ਪਿਆਰਿਓ ਦੱਸਦੇ ਨੇ।
ਜੋ ਮੀਂਹ ਉੱਠਾ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੇ, ਸੁਰਸਰੇ ਮਿਲਤ ਪਵਿੱਤਰ ਪਾਵਨ ਹੋਏ ਜਾਵਾ।
ਦੇਖੋ ਗੁਰੂ ਪਿਆਰਿਓ, ਅੱਜ ਕੱਲ੍ਹ ਤਾਂ ਨਦੀਆਂ ਦੇ ਉੱਤੇ ਡੈਮ ਬਣਾ ਲਏ, ਨਦੀਆਂ ਦਾ ਪਾਣੀ ਜਿਹੜਾ ਘਟ ਗਿਆ, ਵਹਾਅ ਘਟ ਗਿਆ, ਤੇ ਉਸ ਵਹਾਅ ਦੇ ਵਿੱਚ ਵੀ ਲੋਕਾਂ ਨੇ ਜਿਹੜਾ ਹੈ ਗੰਦਾ ਪਾਣੀ ਪਾਉਣਾ ਸ਼ੁਰੂ ਕਰਤਾ। ਇੱਕ ਤਾਂ ਡੈਮ ਬਣ ਗਏ ਨਦੀਆਂ ਤੇ, ਡੈਮ ਬਣਨ ਦੇ ਨਾਲ ਪਾਣੀ ਦਾ ਵਹਾਅ ਵੈਸੇ ਘਟ ਗਿਆ, ਪਾਣੀ ਬਹੁਤ ਘੱਟ ਹੋ ਗਿਆ। ਦੂਜਾ, ਸ਼ਹਿਰਾਂ ਦਾ ਸੀਵਰੇਜ ਸਿਸਟਮ ਜਿਹੜਾ ਹੈ ਸਾਰਾ ਹੀ ਗੁਰਪਿਆਰੇ ਜਿਹੜਾ ਨਦੀਆਂ ਦੇ ਉੱਤੇ ਜਾ ਕੇ ਖੁੱਲਦਾ, ਉਹ ਸਾਰਾ ਨਦੀਆਂ 'ਚ ਡਿੱਗੀ ਜਾਂਦਾ, ਪਾਣੀ ਗੰਦਾ ਹੋ ਜਾਂਦਾ, ਗੁੰਦਲਾ ਖਰਾਬ ਹੋ ਜਾਂਦਾ। ਪੁਰਾਣੇ ਵੇਲਿਆਂ ਦੇ ਵਿੱਚ ਚਾਹੇ ਗੰਗਾ ਸੀ, ਚਾਹੇ ਯਮੁਨਾ ਸੀ, ਚਾਹੇ ਸਤਲੁਜ ਸੀ, ਚਾਹੇ ਬਿਆਸ ਸੀ, ਚਾਹੇ ਸਿੰਧ ਸੀ, ਚਾਹੇ ਰਾਵੀ ਸੀ, ਇਹ ਪੂਰੇ ਭਰੇ ਵਗਦੇ ਹੁੰਦੇ ਸੀ ਤੇ ਨਿਰਮਲ ਜਲ ਇਹਨਾਂ ਵਿੱਚ ਵਗਦਾ ਹੁੰਦਾ ਸੀ। ਪਹਾੜਾਂ ਦਾ ਨਿਰਮਲ ਜਲ ਜਿਹੜਾ ਹੈ ਇਹਨਾਂ ਦਰਿਆਵਾਂ ਵਿੱਚ ਵਗਦਾ ਹੁੰਦਾ ਸੀ, ਤੇ ਜੇ ਕੋਈ ਛੋਟਾ ਮੋਟਾ ਕੋਈ ਗੰਦਾ ਨਾਲਾ ਜਾਂ ਗੰਦੀ ਨਾਲੀ ਕਿਤੇ ਇਹਨਾਂ ਨਦੀਆਂ 'ਚ ਆ ਕੇ ਪੈਂਦੀ ਵੀ ਸੀ ਨਾ, ਤੇ ਨਦੀਆਂ ਨੂੰ ਫਰਕ ਕੋਈ ਨਹੀਂ ਸੀ ਪੈਂਦਾ ਗੁਰੂ ਪਿਆਰੇ, ਕਿਉਂਕਿ ਵਗਦੀਆਂ ਬਹੁਤ ਹੁੰਦੀਆਂ ਸੀ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਦਾਹਰਣ ਦਿੱਤੀ ਹੈ, ਕਦੋਂ ਡਿੱਗਦਾ ਸੀ? ਆਮ ਨਹੀਂ ਸੀ ਡਿੱਗਦਾ ਗੁਰੂ ਪਿਆਰੇ। ਅੱਜ ਕੱਲ੍ਹ ਤਾਂ ਲੋਕ ਪਰਵਾਹ ਨਹੀਂ ਕਰਦੇ, ਜਾਣ ਬੁੱਝ ਕੇ ਗੰਦਾ ਪਾਣੀ ਨਦੀਆਂ ਨਾਲਿਆਂ 'ਚ ਸੁੱਟੀ ਜਾਂਦੇ ਹੈ। ਉਹਨਾਂ ਵੇਲਿਆਂ ਦੇ ਵਿੱਚ ਗੰਦਾ ਪਾਣੀ ਜੇ ਨਦੀਆਂ 'ਚ ਪੈਂਦਾ ਸੀ ਨਾ, ਤਾਂ ਮੀਹਾਂ ਦੇ ਸਮੇਂ ਪੈਂਦਾ ਸੀ, ਲੋਕ ਨਹੀਂ ਸੀ ਪਾਉਂਦੇ ਅੱਜ ਕੱਲ੍ਹ ਵਾਂਗੂ। ਅੱਜ ਕੱਲ੍ਹ ਤਾਂ ਗੰਗਾ ਦੇ ਵਿੱਚ ਕਾਨਪੁਰ ਦਾ ਸਾਰਾ ਹੀ ਜਿਹੜਾ ਗੰਦਾ ਪਾਣੀ ਡਿੱਗ ਰਿਹਾ, ਹੋਰ ਸ਼ਹਿਰਾਂ ਦਾ ਬੜਾ ਗੰਦਾ ਪਾਣੀ ਡਿੱਗ ਰਿਹਾ, ਗੰਗਾ ਸਾਫ਼ ਹੀ ਨਹੀਂ ਹੋ ਰਹੀ। ਆ ਸਤਲੁਜ ਦਰਿਆ ਕਿੰਨਾ ਗੁਰੂ ਪਿਆਰੀ ਜਿਹੜਾ ਹੈ ਗੰਦਾ ਮੰਦਾ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ। ਕਹਿੰਦੇ ਜਿਉਂ ਮੀਂਹ ਉੱਠੈ, ਜਦੋਂ ਮੀਂਹ ਵਰਸਦਾ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ। ਸੁਰਸਰੀ ਕਹਿੰਦੇ ਗੰਗਾ ਨੂੰ। ਕਹਿੰਦੇ ਜਦੋਂ ਮੀਂਹ ਪੈਂਦਾ ਗਲੀਆਂ ਦਾ ਨਾਲਿਆਂ ਦਾ ਟੋਬਿਆਂ ਦਾ ਪਾਣੀ ਜਿਹੜਾ ਹੈ ਉਹ ਜਾ ਕੇ ਗੰਗਾ 'ਚ ਪੈ ਜਾਂਦਾ, ਫਿਰ ਕੀ ਹੁੰਦਾ? ਕਹਿੰਦੇ ਸੁਰਸਰੀ ਮਿਲਤ, ਗੰਗਾ ਦੇ ਨਾਲ ਉਹ ਗੰਦਾ ਪਾਣੀ ਮਿਲਦੇ ਹੋ, ਪਵਿੱਤਰ ਪਾਵਨ ਹੋਏ ਜਾਵੇ। ਕਹਿੰਦੇ ਉਹ ਪਾਵਨ ਪਵਿੱਤਰ ਹੋ ਜਾਂਦਾ। ਇਵੇਂ ਕਹਿੰਦੇ ਨੀਚ ਤੋਂ ਨੀਚ, ਗੰਦੇ ਤੋਂ ਗੰਦਾ ਮਨੁੱਖ ਵੀ ਜੇ ਕਿਤੇ ਗੁਰੂ ਦੇ ਦਰ ਤੇ ਆ ਕੇ ਮਾਫੀ ਮੰਗ ਲਏ ਨਾ, ਤੇ ਗੁਰੂ ਉਹਨੂੰ ਬਖਸ਼ ਕੇ ਸਤਸੰਗਤ ਨਾਲ ਰਲਾ ਲੈਂਦਾ ਤੇ ਉਹ ਪਵਿੱਤਰ ਹੋ ਜਾਂਦਾ, ਪਾਵਨ ਹੋ ਜਾਂਦਾ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰ ਪਿਆਰਿਓ ਬਚਨ ਆਖਦੇ ਨੇ।
ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸਨਾ ਪੁਖ ਉੱਤਰ ਹਰ ਸਾਤ ਤਾੜਿਆ ਵਾ।
ਇਹ ਜਿਹੜੀਆਂ ਖੂਬੀਆਂ ਨੇ ਨਾ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਜਿਹੜੀਆਂ ਖੂਬੀਆਂ ਨੇ ਇਹ ਸਤਿਗੁਰੂ ਚ ਹੈ, ਵੀ ਪਤਤ ਨੂੰ ਪਾਵਨ ਬਣਾ ਦਿੰਦਾ ਸਤਿਗੁਰੂ। ਸਤਿਗੁਰੂ ਪਤਤ ਨੂੰ ਪਾਵਨ ਬਣਾ ਦਿੰਦਾ, ਇਹ ਖੂਬੀ ਸਤਿਗੁਰੂ ਚ ਹੈ ਜਾਂ ਅਕਾਲ ਪੁਰਖ ਚ ਹੈ। ਗੁਰੂ ਪਿਆਰਿਓ ਕਹਿੰਦੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸਨੂੰ ਭੁੱਖ ਉੱਤਰ ਹਰ ਸਾਂਤ ਤੜ ਆਵੇ। ਇਹ ਵਡਿਆਈ ਸਤਿਗੁਰੂ ਚ ਹੈ ਜਿਹਨੂੰ ਮਿਲਦਿਆਂ ਕਹਿੰਦੇ ਤ੍ਰਿਸ਼ਨਾ ਭੁੱਖ ਉਤਰ ਜਾਂਦੀ ਹੈ ਤੇ ਤੁਰੰਤ ਜਿਹੜਾ ਮਨ ਚ ਸ਼ਾਂਤੀ ਆ ਜਾਂਦੀ ਹੈ, ਮਨ ਨੂੰ ਸਕੂਨ ਮਿਲ ਜਾਂਦਾ ਹੈ।
ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ, ਜੇ ਸਤਿਗੁਰੂ ਨੋ ਮੰਨੈ ਸੋ ਸਭਨਾ ਭਾਵੈ।
ਆਖਰੀ ਪੰਕਤੀ ਹੈ ਗੁਰੂ ਪਿਆਰੀ, ਧਿਆਨ ਦੇ ਨਾਲ ਸੁਣਿਓ, ਬੜੀ ਕਮਾਲ ਦੀ ਗੱਲ ਕੀਤੀ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ। ਕਹਿੰਦੇ ਨਾਨਕ, ਹੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਜਿਹੜੇ ਸਤ ਸੰਗਤ ਚ ਬੈਠੇ ਇਹਨਾਂ ਨੂੰ ਸਮਝਾਓ, ਇਹ ਅਚਰਜ ਦੇ ਅਚਰਜ ਦੇਖੋ, ਇਹ ਹੈਰਾਨਗੀ ਭਰਿਆ ਕੌਤਕ ਦੇਖੋ। ਕਹਿੰਦੇ ਮਹਾਰਾਜ ਕੀ ਹੈਰਾਨਗੀ ਭਰਿਆ ਕੌਤਕ ਹੈ? ਕਹਿੰਦੇ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ, ਕਹਿੰਦੇ ਮੇਰੇ ਹਰ ਸੱਚੇ ਸ਼ਾਹ ਦਾ ਇਹ ਕੌਤਕ ਦੇਖੋ। ਕਹਿੰਦੇ ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ, ਜਿਹੜਾ ਸਤਿਗੁਰੂ ਨੂੰ ਮੰਨਦਾ ਨਾ ਉਹ ਸਾਰਿਆਂ ਨੂੰ ਭਾਉਂਦਾ, ਸਾਰਿਆਂ ਨੂੰ ਚੰਗਾ ਲੱਗਦਾ, ਤੇ ਜਿਹੜਾ ਆਪਦਾ ਗੁਰੂ ਦਾ ਨਹੀਂ ਨਾ ਬਣਿਆ ਗੁਰੂ ਪਿਆਰੇ, ਉਹ ਕਿਸੇ ਦਾ ਵੀ ਨਹੀਂ ਬਣਦਾ। ਜਿਹੜਾ ਆਪਦੇ ਧਰਮ ਦੇ ਵਿੱਚ ਪ੍ਰਪੱਕ ਨਹੀਂ, ਉਹ ਦੇਸ਼ ਦੇ ਪ੍ਰਤੀ ਵੀ ਗੁਰੂ ਪਿਆਰੇ ਕੋਈ ਭਾਵਨਾ ਭੁਗਣਾ ਨਹੀਂ ਰੱਖਦਾ ਗਾ। ਜਿਹੜਾ ਸਤਿਗੁਰੂ ਨੂੰ ਮੰਨਦਾ ਉਹੀ ਸਭ ਨੂੰ ਚੰਗਾ ਲੱਗਦਾ, ਜਿਹੜਾ ਸਿੱਖੀ ਦੇ ਵਿੱਚ ਪ੍ਰਪੱਕ ਹੈ, ਜਿਹੜਾ ਗੁਰੂ ਪਿਆਰੀ ਗੁਰੂ ਨੂੰ ਧੋਂਦਾ, ਗੁਰੂ ਨੂੰ ਮੰਨਦਾ, ਗੁਰੂ ਦੀ ਮਰਿਆਦਾ ਨੂੰ ਮੰਨਦਾ, ਗੁਰੂ ਦੇ ਸਿਧਾਂਤਾਂ ਨੂੰ ਮੰਨਦਾ, ਉਹ ਸਾਰਿਆਂ ਨੂੰ ਧੋਂਦਾ। ਤੇ ਜਿਹੜਾ ਗੁਰੂ ਦੇ ਸਿਧਾਂਤ ਤੋਂ ਮਨਕੁਰ ਹੋ ਜਾਂਦਾ, ਗੁਰੂ ਦੀ ਗੁਰੂ ਪਿਆਰੀ ਦੱਸੀ ਰਹਿਤ ਤੋਂ ਮਨਕੁਰ ਹੋ ਜਾਂਦਾ, ਉਹ ਗੁਰੂ ਨੂੰ ਨਹੀਂ ਧੋਂਦਾ, ਤੇ ਜਿਹੜਾ ਗੁਰੂ ਨੂੰ ਨਹੀਂ ਧੋਂਦਾ ਉਹ ਕਿਸੇ ਨੂੰ ਵੀ ਨਹੀਂ ਧੋਂਦਾ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਪਿਆਰੇ ਸਾਨੂੰ ਸਮਝਾਇਆ। ਆਖਰੀਆਂ ਪੰਕਤੀਆਂ ਪੜ੍ਹ ਕੇ ਗੁਰੂ ਪਿਆਰੇ ਆਪਾਂ ਸਮਾਪਤੀ ਕਰਨੀ।
ਇਹ ਵਡਿਆਏ ਸਤਿਗੁਰ ਨਵੈਰ ਵਿਚਾਰ, ਜਿਤ ਮਿਲਿਆ ਤਿਸ ਨਾ ਭੁੱਖ ਉਤਰਾ, ਹਰ ਸਾਧ ਤਾਰਿਆ। ਨਾਨਕ ਇਹ ਅਜਰਜ ਮੇਰੇ ਹਰ ਸੱਚੇ